जात हर बात में हैं जे रूप रंग रेख पे तू कह न सकते अचल मूर्तियन पाव प्रकाश तो कह जय ओट इंद्र इंद्राण साय शाम गिर जय कृपग नीर सुम नरस नेत नेत गुण तिरन कहत वह सर्वनाम कथय कवन कर्म नाम वर्ण समर्थ कृपगुन महीप सुर नरसुर नेत नेत बन तृण कहत वह सर्वनाम कथय कवन कर्म नाम वर्ण समर्थ कहाँ बुद्ध प्रभु तुच्छ हमारी बन सके महिमा जो तिहारी हम न सकत कर सिर्फ तुम्हारी आप यो तुम कथा सुधारी मुगू चिराय शास्त्र खाटे पिंग गिरन चढ़ जाए अंध लिख बदरोसने जब काल कृपा कराए सगल द्वार को छाड़ के गयो तुहारो द्वार बहे गए की लाजस गोविंदास तुहार सगल द्वार को छाड़ के गयो तुहारो द्वार बहे गए की लाजस गोविंदास तुहार सो कौ टल गुरु सेविए एन सहज सुभाय दर्शन पर से गुरु के जन्म मरण दुख जाए होवे शिवत कुसम दीन अरसों कुरसों चटिए तू डिठे सच्चे पातशाह मल जन्म जन्म दी कटिए सज्जन सच्चा पातशाह सिर साहे शाह इस पास बैठे हैं सोही है सबना नावे शाह सज्जन सच्चा पातशाह सिर साहे शाह इस पास बैठे हैं सोही है सबना नावे शाह
वाहेगुरु साहेब जीओ सूही महला पंजवा साध संग तरह पै सागर हर हर नाम सिमर रतनागर साध संग तरह पै सागर हर हर नाम सिमर रतनागर सिमर सिमर जीवा नारायण दुख रोग सोग सब बिन से गुर पूरे मिर पाप तजायन रहाओ जीवन पद भी हर का नाओ मन तन निर्मल साच सुआओ आठ पहर पार ब्रह्म ते आईया पूरब लिखत होए ता पाईया सरन पए जप दीन दयाला नानक जाचा संत रवाला शरण पए जप दीन दयाला नानक जाचा संत रवाला वाहिगुरु जी का खालसा वाहिगुरु जी की फतेह वाहिगुरु साहेब जीओ सावन सरसी कावनी चरण कमल स्यों प्यार मन तन रत्ता सच रंग इको नाम आधार विखिया रंग कूड़ा वेया दिसन सबे शार हरे अमृत बूद सुहावनी मिल साधु पीवन हार बाण तेण प्रभ संग मौलिया सम्राथ पुरख अपार हर मिल लैनू मन लोजदा कर्म मिलावन हार जिनी सखिए प्रभ पाया हो तिनका सर्व निहार नानक हर जी में आकार ਸਾਬਨ ਸੁਵਾਰ ਨਹਾਰ ਸਾਵਨ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਔਰ ਹਾਰ ਨਾਨਕ ਹਰ ਜੀ ਮੈਂ ਆਕਾਰ ਸਾਬਨ ਸੁਵਾਰ ਨਹਾਰ ਸਾਵਨ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਔਰ ਹਾਰ ਸਾਵਨ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਗੁਰਮੁਖ ਮਾਈ ਭਾਈ ਸੰਗਤਾਂ ਨੇ ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ ਵਿਖੇ ਦਰਸ਼ਨ ਕਰਦਿਆਂ ਹੋਇਆ ਗੁਰਬਾਣੀ ਸਰਵਣਾਂ ਦੁਆਰਾ ਜੋ ਸਿਧਾਂਤ ਪ੍ਰਗਟ ਕਰ ਰਹੀ ਹੈ ਉਸਨੂੰ ਸਮਝਿਆ ਹੈ ਅਤੇ ਇਹ ਜੋ ਪਹਿਲਾਂ ਤੋਂ ਹੀ ਗੁਰੂ ਘਰ ਦੇ ਵਿੱਚ 12 ਮਹੀਨਿਆਂ ਦੇ ਉਪਦੇਸ਼ ਦੀ ਰੀਤੀ ਚੱਲੀ ਆ ਰਹੀ ਹੈ ਉਸਦਾ 12 ਮਹੀਨਿਆਂ ਦਾ ਪੂਰਨ ਪਾਠ ਸਰਵਣ ਕੀਤਾ ਹੈ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਜੋ ਆਪਣੇ ਚਾਰ ਸਿਧਾਂਤ ਇਸ ਸ਼ਬਦ ਵਿੱਚ ਸਾਉਣ ਦੇ ਮਹੀਨੇ ਵਿੱਚ ਰੱਖੇ ਹਨ ਉਹ ਸ਼ੁੱਧ ਵਿਚਾਰ ਕਰਨ ਦਾ ਬਲ ਬਖਸ਼ਣ ਅਤੇ ਸ਼ੁੱਧ ਮਨ ਹੋ ਕੇ ਉਸਨੂੰ ਅੰਦਰ ਧਾਰਨ ਕਰ ਲਵੇ ਅਤੇ ਫਿਰ ਮਨ ਬੁੱਧ ਚਿੱਤ ਜਿਤਨੇ ਵੀ ਸਰੀਰ ਦਾ ਸੰਗਾਤ ਹੈ ਪ੍ਰਾਣ ਹਨ ਗਿਆਨ ਇੰਦਰੀਏ ਹਨ ਕਰਮ ਇੰਦਰੀਏ ਹਨ ਸਾਰੇ ਚਿੱਤ ਬੁੱਧ ਅਹੰਕ ਭਾਵ ਆਦਿਕ ਉਹ ਸਾਰੇ ਹੀ ਪਵਿੱਤਰ ਹੋ ਕੇ ਵਾਹਿਗੁਰੂ ਪਰਮੇਸ਼ੁਰ ਦੇ ਸਨਮੁਖ ਉਸ ਆਨੰਦ ਰਸਤੇ ਤਾਂ ਮਾਣਦੇ ਹਨ ਜਿਸ ਦਾ ਜ਼ਿਕਰ ਸਤਿਗੁਰੂ ਸਾਹਿਬ ਜੀ ਨੇ ਇਹ ਸਾਉਣ ਦੇ ਮਹੀਨੇ ਦੇ ਵਿੱਚ ਸਾਵਨ ਤਿੰਨਾਂ ਸੁਹਾਗਣੀ ਜਿਨ ਰਾਮ ਨਾਮ ਔਰ ਹਾਰ ਜਿਨ੍ਹਾਂ ਦੇ ਗੁਰਮੁਖ ਮਾਈ ਭਾਈ ਦੇ ਹਿਰਦੇ ਦੇ ਵਿੱਚ ਪਰਮੇਸ਼ੁਰ ਦੇ ਜਿਵੇਂ ਗਲ ਦੇ ਵਿੱਚ ਸੁਨਹਿਰੀ ਹਾਰ ਪਹਿਨਿਆ ਹੋਵੇ ਇਸ ਤਰ੍ਹਾਂ ਹੀ ਜਿਨ੍ਹਾਂ ਦੇ ਕੰਠ ਦੇ ਵਿੱਚ ਵੀ ਅਤੇ ਹਿਰਦੇ ਦੇ ਵਿੱਚ ਵੀ ਵਾਹਿਗੁਰੂ ਪਰਮੇਸ਼ੁਰ ਦਾ ਸ਼ੁੱਧ ਤੋਂ ਸ਼ੁੱਧ ਪਵਿੱਤਰ ਤੋਂ ਪਵਿੱਤਰ 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 ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਪਵਿੱਤਰ 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 ਪੁਨੀਤ ਚਾਰ ਵਾਰੀ ਕਿਹਾ ਹੈ ਜਿਸਦਾ ਅਰਥ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੋਹਰੇ ਦੇ ਬਚਨਾਂ ਦੁਆਰਾ ਆਪ ਹੀ ਸਪਸ਼ਟ ਹੋ ਜਾਂਦਾ ਵੀ ਚਾਰ ਵਾਰੀ ਮਨ ਬਾਣੀ ਸਰੀਰ ਤਾਂ ਹੋਇਆ ਅਤੇ ਚੌਥਾ ਕੀ ਹੋ ਗਿਆ ਉਹ ਜੋ ਅਸੀਂ ਰਹਿ ਰਾਸ ਪੜ੍ਹਦੇ ਹਾਂ ਉਹਦੇ ਵਿੱਚ ਦਸਵੀਂ ਬਾਣੀ ਦਾਸ ਜਾਣ ਕਰ ਦਾਸ ਪਰ ਕੀਜੈ ਕਿਰਪਾ ਅਪਾਰ ਆਪ ਹਾਥ ਦਾ ਰਾਖ ਮੋਹੇ ਮਨ ਕ੍ਰਮ ਬਚਨ ਵਿਚਾਰ ਮਨ ਬਾਣੀ ਸਰੀਰ ਤਾਂ ਹੋ ਗਿਆ ਮਨ ਕ੍ਰਮ ਮਨ ਅਤੇ ਕਰਮ ਜਿਹਦੇ ਨਾਲ ਕਰਦੇ ਹਾਂ ਸਰੂਰ ਸਰੀਰ ਨਾਲ ਅਤੇ ਵਚਨ ਜਿਹੜੇ ਬੋਲ ਰਹੇ ਹਾਂ ਅਤੇ ਵਿਚਾਰ ਜਿਹੜੀ ਹੈ ਬੁੱਧੀ ਦੇ ਅੰਦਰ ਸੋ ਇਹ ਸਤਿਗੁਰੂ ਸਾਹਿਬ ਜੀ ਦੇ ਜੋ ਪਵਿੱਤਰ ਮਹਾਂਵਾਕ ਹਨ ਇਹ ਪਵਿੱਤਰ 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 ਪੁਨੀਤ ਚਾਰ ਵਾਰੀ ਹੋ ਗਿਆ ਪਵਿੱਤਰ 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 ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ। ਨਾਮ ਤਾਂ ਲਿਖ ਲਓ, ਰਾਮ ਰਾਮ ਸਭ ਕੋ ਕਹੇ, ਕਹੇ ਰਾਮ ਨਾ ਹੋਏ। ਇਹ ਬਹੁਤ ਗੁਰਬਾਣੀ ਦੇ ਅੰਦਰ ਹੀ ਜੋ ਵੀ ਸ਼ਰਧਾਲੂ ਹਨ, ਉੱਤਮ ਮੱਧਮ ਅਤੇ ਤੀਜੇ ਚੌਥੇ ਦਰਜੇ ਵਾਲੇ ਕਰ ਲਓ, ਮੈਂ ਇਹ ਮੂੰਹ ਨਾਲ ਲਾ ਲਈ ਸੋਲ ਸਾਧ ਹੈਗੀ ਹੈ ਨਾ, ਪ੍ਰਚਾਰਕਾਂ ਦੀ ਤਾਂ ਨਹੀਂ ਹੁੰਦੀ। ਚਲੋ ਹੁਣ ਬੁੱਢਾ ਹੋ ਗਿਆ, ਆਵਾਜ਼ ਉੱਨੀ ਤਾਂ ਨਹੀਂ ਰਹਿਣੀ, ਉੱਨੀ ਇੱਧਰੋਂ ਤੇਜ਼ ਕਰਦੇ। ਨਾਮ ਜਪੈ ਨਾਨਕ ਮਨ ਪ੍ਰੀਤ। ਨਾਮ ਤਾਂ ਠੀਕ ਹੈ, ਜਪਦੇ ਵੀ ਹਾਂ ਅਤੇ ਕੀ ਉਹ ਪਵਿੱਤਰ ਸਰੀਰ ਇਹ ਔਗੁਣਾਂ ਤੋਂ, ਔਗੁਣ ਕਰਨ ਤੋਂ ਬਚ ਗਿਆ, ਕਿਉਂਕਿ ਔਗੁਣਾਂ ਦੇ ਨਾਲ ਹੀ ਮੈਲਾ ਹੁੰਦਾ ਹੈ। ਮੈਲ ਕੀ ਹੈ? ਪਾਪਾਂ ਦੀ ਮੈਲ ਹੈ। ਜਿਹੜੇ ਉਲਟ ਕਰਮੇ ਕਰਨੇ ਹੈ ਅਤੇ ਉਹ ਉਹਨਾਂ ਦੇ ਫਿਰ ਜਿਹੜੇ ਸੰਸਕਾਰ ਹਨ, ਸੰਸਕਾਰ ਕਿਹਨੂੰ ਕਹਿੰਦੇ ਹੈ? ਜਿਹੜੇ ਸੰਕਲਪ ਵਿਕਲਪ ਹੈ, ਸੰਕਲਪ ਵਿਕਲਪ ਕਿਹਨੂੰ ਕਹਿੰਦੇ ਹੈ? ਜਿਹੜੇ ਮਾੜੇ ਚੰਗੇ ਫੁਰਨੇ ਹੈ, ਕਿਉਂਕਿ ਕਈਆਂ ਦੀ ਬੁੱਧੀ ਤੀਖਣ ਹੈ, ਉਹ ਸੰਕਲਪ ਵਿਕਲਪ ਸੁਣ ਲੈਂਦੇ ਹੈ ਅਤੇ ਆਮ ਸਧਾਰਨ ਆਸ ਤੋਂ ਸਧਾਰਨ ਆਦਮੀ ਮਾੜੇ ਅਤੇ ਚੰਗੇ ਫੁਰਨੇ ਜਿਹੜੇ ਹੈ ਜਿਹੜੇ ਪ੍ਰਗਟ ਹੁੰਦੇ ਹੈ ਉਹ ਵੀ ਪਵਿੱਤਰ ਪਵਿੱਤਰ ਅਤੇ ਮਨ ਬਾਣੀ ਬਾਣੀ ਦੇ ਵੀ ਜਿਹੜੇ ਦੋਸ਼ ਹਨ, ਉਲਟ ਪੁਲਟ ਬੋਲਣਾ, ਨਾਨਕ ਫਿੱਕੇ ਬੋਲਿਆ, ਫਿੱਕੇ ਵਚਨ ਬੋਲ ਦੇਣੇ, ਆਪਣਾ ਵੀ ਮਨ ਜਿਹੜਾ ਖੁਸ਼ ਪ੍ਰਸੰਨ ਆਨੰਦ ਵਿੱਚ ਨਾ ਹੋਣਾ, ਤਾਂ ਮਨ ਫਿੱਕਾ ਹੋਵੇ। ਜਿਹੜੇ ਬੁਰੇ ਵਚਨ ਕਹਿਣੇ ਹੈ, ਦੁਰਵਚਨ ਕਹਿਣੇ ਹੈ, ਸਤਿਕਾਰ ਦਾ ਨਿਮਰਤਾ ਵਾਲੇ ਵਚਨ ਨਹੀਂ ਕਹਿਣੇ, ਉਹਦੇ ਨਾਲ ਮਨ ਵੀ ਅਗਲੇ ਦਾ ਉਹਦੇ 'ਚ ਰਸ ਪ੍ਰੇਮ ਨਹੀਂ ਰਹਿੰਦਾ ਜਿਹਦੇ ਨਾਲ ਗੱਲਬਾਤ ਕਰਦਾ ਹੋਵੇ। ਮਨ ਵਾਚ ਕਰਮ ਅਤੇ ਫਿਰ ਸਰੀਰ ਦੇ ਵਿੱਚ ਵੀ ਜਿਹੜੇ ਮਾੜੇ ਵਚਨ ਕੋਈ ਕਹੂਗਾ, ਕ੍ਰੋਧ ਵਾਲੇ ਕਹੂਗਾ, ਉਹਦੇ ਨਾਲ ਕ੍ਰੋਧ ਹੀ ਪੈਦਾ ਹੋ ਜਾਣਾ। ਜੇ ਵਿਸ਼ੇ ਵਿਕਾਰ ਵਾਲੇ ਵਚਨ ਕਹੂਗਾ ਤਾਂ ਉਹਦੇ ਵਿੱਚ ਵਿਸ਼ੇ ਵਿਕਾਰ ਉਹਦੇ ਹੋ ਜਾਣਗੇ, ਪ੍ਰਵੇਸ਼ ਹੋ ਜਾਂਦੇ ਆ ਸਰੀਰ ਵਿੱਚ। ਸਰੀਰ ਵਿੱਚ ਪ੍ਰਵੇਸ਼ ਕਿਵੇਂ ਹੁੰਦੇ ਆ? ਜਦੋਂ ਕੋਈ ਗੱਲ ਅਸੀਂ ਕੰਨਾਂ ਦੁਆਰਾ ਸੁਣਦੇ ਹਾਂ ਅਤੇ ਕੰਨਾਂ ਤੋਂ ਅੱਗੇ ਜੇ ਤਾਂ ਕੰਨ ਸਾਫ ਹੋਣ 'ਚ ਫਿਰ ਮਨ ਉਸ ਨੂੰ ਸਮਝਦਾ ਹੈ ਕਿ ਮਾੜੀ ਚੰਗੀ ਚੀਜ਼ ਜੀ ਤਾਂ ਜੇ ਤਾਂ ਕੋਈ ਸੁੰਦਰ ਵਚਨ ਹੋਣ ਜਾਂ ਪਾਪਾਂ ਨੂੰ ਮੇਟਣ ਵਾਲੇ ਵਚਨ ਹੋਣ ਉਹ ਸੁਣੇ ਅਤੇ ਸੁਣੇ ਵੀ ਉਸ ਤੋਂ ਜਿਹਦੇ ਅੰਦਰ ਇਹ ਪਾਪਾਂ ਦੀ ਮੈਲ ਨਹੀਂ ਹੈ, ਫਿਰ ਉਹਦਾ ਪ੍ਰਭਾਵ ਛੇਤੀ ਪੈਂਦਾ ਹੈ। ਕਿਉਂ? ਨਗਰ ਹੈ, ਪਿੰਡ ਹੈ, ਸ਼ਹਿਰ ਹੈ, ਇਹਨਾਂ ਦੇ ਵਿੱਚ ਹੀ ਸਧਾਰਨ ਅਸਧਾਰਨ ਪੁਰਸ਼, ਗੁਰਮੁਖ ਮਨਮੁਖ ਪੁਰਸ਼ ਰਹਿੰਦੇ ਸਹਿੰਦੇ ਹੈ। ਜਿਹੋ ਜਿਹੀ ਕਿਸੇ ਨੂੰ ਸੰਗਤ ਕਰਦਾ ਹੈ ਜਾਂ ਕੁਛ ਸੰਗਤ ਦੇ ਵੀ ਜਿਹੜੇ ਕੋਈ ਠਾਠ ਬਣੇ ਹੋਏ ਆ, ਅਸਥਾਨ ਬਣੇ ਹੋਏ ਆ, ਉਹਨਾਂ ਵਿੱਚ ਉਹੋ ਜਿਹੇ ਗਾਉਣੇ ਵਜਾਉਣੇ ਕਰਦਾ ਹੈ ਅਤੇ ਉਹਦਾ ਉਹਨਾਂ ਵਿਸ਼ਿਆਂ ਦਾ ਜਿਹੜਾ ਉਹ ਅਸਰ ਮਨ 'ਤੇ ਵੀ ਪੈਂਦਾ ਹੈ, ਅਤੇ ਜਿੰਨੀ ਖਿੱਚ ਨਾਲ ਸੁਣਦਾ ਹੈ ਉਨੇ ਹੀ ਵਿੱਚ ਵੜ ਜਾਂਦੇ ਹੈ, ਪ੍ਰਵੇਸ਼ ਹੋ ਜਾਂਦੇ ਹੈ। ਅਤੇ ਇਹ ਜਾਗਦਿਆਂ ਹੀ ਨਹੀਂ, ਜਿਨ੍ਹਾਂ ਦੇ ਅੰਦਰ ਸੁੱਤੇ ਪਿਆਂ ਵੀ ਉਹੋ ਜਿਹੇ ਸੁਪਨੇ ਆਉਣ ਅਤੇ ਫੁਰਨੇ ਫੁਰਨ, ਸਰੀਰ ਵੀ ਅਪਵਿੱਤਰ ਹੋ ਜਾਏ, ਉਹ ਸਮਝ ਲਓ ਉਹਦੇ 'ਤੇ ਪੂਰਾ ਅਸਰ ਹੋ ਗਿਆ। ਮਨ ਵਚ ਕ੍ਰਮ ਵਿਚਾਰ, ਦਾਸ ਜਾਣ ਕਰ ਦਾਸ ਪਰ, ਕੀਜੇ ਕਿਰਪਾ ਪਾਰ। ਇਹ ਵਾਹਿਗੁਰੂ ਦਾਸ ਜਾਣ ਕੇ ਮੇਰੇ 'ਤੇ ਬਹੁਤ ਕਿਰਪਾ ਕਰੋ, ਬਹੁਤ ਹੀ ਕਿਰਪਾ ਕਰੋ। ਦਸਵੇਂ ਪਾਤਸ਼ਾਹ ਕਹਿੰਦੇ ਆਪ ਹਾਥ ਦਾ ਰਾਖ ਮੋਹੇ, ਕਿਰਪਾ ਕਰਕੇ ਕਿਰਪਾ ਦਾ ਹੱਥ ਦੇ ਕੇ ਰੱਖ ਲਓ। ਮਨ ਕਰਮ ਬਚਨ ਵਿਚਾਰ, ਵਿਚਾਰ ਹੋ ਗਈ ਬੁੱਧੀ ਦੇ ਅੰਦਰ। ਬੁੱਧੀ ਜਿਹੜੀ ਹੈ ਕਿਹਨੂੰ ਕਹਿੰਦੇ ਆ, ਜਿਹੜੇ ਚੰਗੇ ਮੰਦੇ, ਮਾੜੇ ਚੰਗੇ, ਮਾੜੇ ਚੰਗੇ ਵਸਤੂ ਦੇ ਗਿਆਨ ਨੂੰ ਸਮਝਣ ਵਾਲੀ ਇਹ ਬੁੱਧੀ ਹੈ, ਬਿਰਤੀ ਕਹਿੰਦੇ ਉਹਨੂੰ। ਪਰ ਆਮ ਬਿਰਤੀ ਜਿਹੜੀ ਹੈ ਉਹ ਗੁਰੂ ਨੇ ਵਰਤਣਾ ਨਹੀਂ ਕੀਤੀ, ਆਮ ਸਾਡੇ ਸਮਝਣ ਵਾਸਤੇ ਸੁਰਤ ਹੈ। ਸੁਰਤ ਕੀ ਹੈ? ਬਿਰਤੀ ਵੀ ਜਿਹੜੀ ਹੈ ਇਹ ਉਹ ਵਿਦਵਾਨਾਂ ਦੇ ਜਿਹੜੇ ਉਹਨਾਂ ਵਾਸਤੇ ਤਾਂ ਠੀਕ ਹੈ ਕਿ ਅੰਤਿਸ਼ਕਰਨ ਦੀ, ਚੇਤਨ ਸਾਹਿਤ ਅੰਤਿਸ਼ਕਰਨ ਦੀ, ਅੰਤਿਸ਼ਕਰਨ ਦਾ ਜੋ ਪ੍ਰਣਾਮ ਹੈ ਔਰ ਮਾੜੇ ਚੰਗੇ ਨੂੰ ਸਮਝਣ ਵਾਲੀ ਉਹ ਬੁੱਧੀ ਕਹੀਦੀ ਹੈ। ਆਮ ਅਸੀਂ ਕਹਿ ਦਿੰਦੇ ਹਾਂ ਵੀ ਉਹਦਾ ਪੜ੍ਹ ਕੇ ਹੋਰ ਫਿਰ ਕਹੂਗਾ, ਵਿਦਵਾਨਾਂ 'ਚ ਕਹੂਗਾ। ਹਾਂ ਆਮ ਕਹਿ ਦਿੰਦੇ ਤੇਰੀ ਅਕਲ ਟਿਕਾਣੇ। ਸਤਿਗੁਰੂ ਸਾਹਿਬ ਜੀ ਨੇ ਵੀ ਸਾਡੇ ਸਮਝਾਉਂਦੇ ਅਕਲੀ ਸਾਹਿਬ ਸੇਵੀ ਹੈ, ਅਕਲ ਉਹ ਸਫਲੀ ਹੈ ਅਤੇ ਚੰਗੀ ਹੈ ਜਿਸ ਦੇ ਨਾਲ ਵਾਹਿਗੁਰੂ ਪਰਮੇਸ਼ਰ ਦੀ ਸੇਵਾ ਦੀ ਵਿਚਾਰ ਔਰ ਉਸਦੀ ਗੱਲਬਾਤ ਉਹਦੇ ਅੰਦਰ ਆਵੇ, ਮਾੜੇ ਚੰਗੇ ਦੀ ਸਮਝ ਆਏ। ਮਨ ਵਚ ਕ੍ਰਮ ਵਿਚਾਰ ਇਹੀ ਉੱਚੀ ਅਵਸਥਾ ਜਿਨ੍ਹਾਂ ਦੀ ਨਾਮ ਜਪ ਕੇ ਹੈ, ਜੋ ਸਤਿਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਜੀ ਦੇ ਅਖੀਰ 'ਤੇ ਦੱਸੀ ਹੈ। ਪਹਿਲਾਂ ਤਾਂ ਧਰਮ ਖੰਡ ਹੈ, ਫਿਰ ਗਿਆਨ ਖੰਡ ਹੈ, ਫਿਰ ਸ਼ਰਮ ਖੰਡ ਹੈ। ਸ਼ਰਮ ਖੰਡ ਕੀ ਬਾਣੀ ਰੂਪ, ਸ਼ਰਮ ਖੰਡ ਦੀ ਜਿਹੜੀ ਗੱਲਬਾਤ ਹੈ ਉਹਦਾ ਕੀ ਰੂਪ ਹੈ? ਉਸਦਾ ਕੋਈ ਕੀ ਉਸਦੀ ਹੋਂਦ ਹੈ, ਵਿਚਾਰ ਹੈ, ਰੂਪ ਰੰਗ ਕੀ ਹੈ ਉਸਦਾ? ਜਿੱਥੇ ਫਿਰ ਅਸੀਂ ਧਰਮਖੰਡ ਕੀ ਕਿੱਥੇ ਘਾੜਤ ਘੜ ਗਏ, ਬਹੁਤ ਅਨੂਪ ਉੱਥੇ ਬਹੁਤ ਉਪਮਾ ਤੋਂ ਰਹਿਤ ਜਿਹੜੀ ਹੈ ਉਹ ਸ਼ਬਦ ਬਿਰਤੀ ਦੁਆਰਾ, ਸ਼ਬਦ ਦੇ ਵਿੱਚ ਮਨ ਜੁੜਿਆ ਹੋਵੇ, ਹੋਰ ਸੰਕਲਪਨਾ ਹੋਵੇ ਬੁੱਧੀ ਦੇ ਅੰਦਰ ਵੀ, ਇਹ ਐਸੀ ਕੋਈ ਹੋਰ ਬੁਰਾ ਭਲਾ ਸੰਸਾਰਿਕ ਗਿਆਨ ਨਾ ਹੋਵੇ, ਚਿੱਤ ਦੇ ਅੰਦਰ ਵੀ ਹੋਰ ਕੋਈ ਚੇਤਵਣੀ ਨਾ ਹੋਵੇ, ਅਤੇ ਹੰਕਾਰ ਦੇ ਅੰਦਰ ਵੀ ਮੈਂ ਨਾ ਹੋਵੇ। ਮੈਂ ਹੀ ਹੰਕਾਰ ਹਾਂ, ਕਿੱਥੇ ਘੜੀਆਂ ਸੁਰਤ ਮਤ ਮਨ ਬੁੱਧ, ਇਹ ਜਿਹੜੀ ਹੈ ਇਹ ਫਿਰ ਅੱਗੇ ਗਿਆਨ ਦੀਆਂ ਅਵਸਥਾ ਹਨ। ਠੀਕ ਹੈ, ਸੁਭਿਸ਼ਾ ਸੁਵਿਚਾਰਨਾ ਤੈਨੂੰ ਮਾਨਸਾ ਜਾਣ, ਅਤੇ ਇਹ ਸੁਭਿਸ਼ਾ ਸੁਵਿਚਾਰਨਾ ਇਹ ਤਾਂ ਹੈਗੀਆਂ ਗਿਆਨ ਦੀਆਂ ਸਾਧਕ ਅਵਸਥਾ। ਅਤੇ ਅੱਗੇ ਜਾ ਕੇ ਗਿਆਨ ਹੋਣਾ ਹੈ, ਅੱਗੇ ਜਾ ਕੇ ਜੀਵਨ ਮੁਕਤੀ ਦੇ ਰਸ ਆਨੰਦ ਨੂੰ ਮਾਨਣ ਵਾਸਤੇ ਫਿਰ ਉਹਦੇ ਵੀ ਸਾਧਨ ਹਨ। ਅਸੰਗ ਸ਼ਕਤ ਹੈ, ਮੋਹ ਨਾ ਹੋਣਾ ਕਿਸੇ ਚੀਜ਼ 'ਚ, ਸਰੀਰ ਦਾ ਵੀ ਮੋਹ ਨਾ ਹੋਣਾ, ਅਧਿਆਸ ਨਾ ਹੋਣਾ ਜਿਹਨੂੰ ਕਹਿੰਦੇ। ਇੱਥੇ ਕਰੀਆਂ ਸੁਰਤ ਮਤ ਮਨ ਬੁੱਧ ਇਹ ਸਾਰੀਆਂ, ਅਤੇ ਇਹ ਸਾਰੀ ਉਸ ਜਗ੍ਹਾ ਦੇ ਉੱਤੇ ਜਿਵੇਂ ਕੋਈ ਘੜ ਕੇ ਸਾਫ ਚੀਜ਼ ਕਰ ਦਿੰਦੀ ਹੈ ਨਾ, ਕਰਨਾ ਮਤਲਬ ਸ਼ੁੱਧ ਹੋਵੇ, ਕੋਈ ਲੱਕੜ ਹੈ ਮਿਸਤਰੀ ਉਹਦੇ ਉਹਦਾ ਕੋਈ ਚੀਜ਼ ਬਣਾਉਣ ਵਾਸਤੇ ਸੁੰਦਰ, ਅਤੇ ਉਹਨੂੰ ਘੜ ਘੜ ਕੇ ਫਿਰ ਰੰਡਾ ਮਾਰਦਾ ਹੈ, ਫਿਰ ਇੱਕ ਹੋਰ ਵੀ ਉਹਨੂੰ ਹੋਰ ਸਾਫ ਕਰਨ ਵਾਸਤੇ ਰੇਗ ਮਾਰ ਮਾਰਦਾ ਹੈ, ਫਿਰ ਜਾ ਕੇ ਕਿਤੇ ਰੰਗ ਹੁੰਦਾ। ਜਿੱਥੇ ਕਰੀਏ ਸੁਰਤ ਮਤ ਮਨ, ਜਿੱਥੇ ਕਰੀਏ ਸੁਰਾਂ ਸਿੱਧਾਂ ਕੀ ਸ਼ੁੱਧ, ਫਿਰ ਸੁਰਾਂ ਸੁਰਨਾਮ ਦੇਵਤਿਆਂ ਦਾ, ਫਿਰ ਸੁਰ ਦੇਵਤੇ ਵੀ ਕਹਿੰਦੇ ਬੜੇ ਪਵਿੱਤਰ ਮੰਨੇ ਹੋਏ ਨੇ ਉਹਨੇ, ਤਾਂ ਉਹਨਾਂ ਦੇ ਅੰਦਰ ਐਸੀ ਸਾਡੀ ਜਿਹੜੀ ਸਥੂਲ ਮਲਮੂਤਰ ਦੀ ਕਿਰਿਆ ਹੈ ਉਸਦਾ ਅਭਾਵ ਹੈ। ਸੁਰਾਂ ਸਿੱਧਾਂ ਇਹ ਸਿੱਧ ਲੋਕ ਸ਼ਕਤੀਆਂ ਵਾਲੇ, ਉਹਨਾਂ ਦੀ ਵੀ ਸ਼ੁੱਧ, ਤੈਨੂੰ ਇਸ ਗੱਲ ਦੀ ਸ਼ੁੱਧ ਹੈ, ਖਬਰ ਹੈ, ਗਿਆਤ ਹੈ, ਸਮਝ ਹੈ, ਉਹਨਾਂ ਦੀ ਵੀ ਜਿਹੜੀ ਗੱਲਬਾਤ ਹੈ ਨਾ ਉਹਦੀ ਉਹ ਸਮਝ ਵਿੱਚ ਆ ਜਾਂਦੀ ਹੈ। ਸਮਝ ਵਿੱਚ ਆ ਕੇ ਜਿੱਥੇ ਕਰੀਏ ਸੁਰਾਂ, ਇਹ ਜਿਹੜੀਆਂ ਇਹ ਦੇਵਤਿਆਂ ਦੇ ਵੱਡੇ ਬ੍ਰਹਮਾ ਵਿਸ਼ਨ ਉਦਰ ਸੂਰਜ ਸੱਸ ਅਤੇ ਬਸਕਾਲ ਸੁਬਹਿ ਹੈ, ਬ੍ਰਹਮ ਮਹੇਸ਼ਰ ਵਿਸ਼ਨ ਸੱਚੀ ਪਤ ਅੰਤ ਫਸੇ ਜੰਗ ਫਾਸ ਪਰੇਂਗੇ, ਇਹ ਪਤਾ ਲੱਗ ਜਾਂਦਾ ਹੈ। ਇਸ ਕਰਕੇ ਬ੍ਰਹਮਾ ਨੂੰ ਵੀ, ਬ੍ਰਹਮ ਮਹੇਸ਼ਰ ਸ਼ਿਵਜੀ ਨੂੰ ਵੀ ਮੈਨਗ ਨੇ ਸਹਿ ਪ੍ਰਥਮ ਮਨਾਊ, ਕਿਸ਼ਨ ਬਿਸ਼ਨ ਕਬ ਹੁਣ ਨਾ ਧਿਆਊ, ਕਾਨ ਸੁਨੇ ਪਹਿਚਾਨ ਨ ਤਿੰਨ ਸੁਨ ਵੀ ਲਾਗੀ ਮੋਰੀ ਪਗ ਇਨ ਸੋਂ। ਚਰਨਾਂ ਦੇ ਦੋ ਵਿਚਾਰ ਇਸ ਪਗ ਇਨ ਸੋਂ ਜਾਂ ਪਗੇਨ ਸੋਂ, ਇਹ ਚਰਨਾਂ ਦੇ ਨਾਲ ਅਰਥ ਹੋਈ ਹੈ ਥੋੜ੍ਹੀ ਜਿਹੀ ਵਿਚਿਤਰਤਾ ਵਾਲੇ, ਉਸਦੇ ਵਿੱਚ ਜੈਸਾ ਜੋ ਭਾਵ ਨਿਕਲਿਆ ਹੋਵੇ, ਸ਼ਕਤੀ ਲਕਸ਼ਣਾ ਹੋਰ 84 ਪ੍ਰਕਾਰ ਦੀ ਵਿਰਤ ਹੈ ਉਹਦੇ ਨਾਲ ਅਰਥ, ਜੈਸੀ ਕਿਸੇ ਦੀ ਬੁੱਧੀ ਹੋਵੇ, ਸੂਖੂ ਤੋਂ ਸੂਖ ਵਾਲੇ ਨੂੰ ਸੂਖ ਨੂੰ ਕਹਿ ਦਿੰਦੇ ਹੈ, ਸੂਰ ਤੋਂ ਸੂਰ ਵਾਲੇ ਨੂੰ। ਕਰੀਏ ਸੁਰਤ ਮਤ ਮਨ ਬੁੱਧ ਇਹ ਸਭ ਖੜ ਕੇ ਇਹਨਾਂ ਦੇ ਸੁਭਾਵ ਮਿਟ ਕੇ ਸ਼ੁੱਧ ਹੋ ਜਾਂਦੇ ਪਵਿੱਤਰ। ਅੱਗੇ ਅੱਗੇ ਵੀ ਫੇਰ ਉਸਦੀ ਇਹ ਸ਼ੁੱਧ ਹੋ ਗਏ, ਕਰਮ ਖੰਡ ਕੀ ਕਰਮ, ਫਿਰ ਉਸ ਵਾਹਿਗੁਰੂ ਪਰਮੇਸ਼ੁਰ ਦੀ ਅਪਾਰ ਬਖਸ਼ਿਸ਼ ਹੁੰਦੀ ਹੈ। ਦਾਸ ਜਾਣ ਕਰ ਦਾਸ ਪਰ ਕੀਜੇ ਕਿਰਪਾ ਪਾ, ਆਪ ਹਾਠ ਦੇ ਰਾਖ ਮੋਹੇ ਮਨ ਕਰਮ ਬਚਨ ਵਿਚਾਰ, ਤਿਥ ਜਾਏ ਬਹੇ ਸਤਸੰਗਤੀ ਜਿੱਥੇ ਹਰ ਕਾ ਹਰ ਨਾਮ ਬਲੋਈਏ, ਸਹਿਜੇ ਹੀ ਹਰ ਨਾਮ ਲਿਓ ਹਰ ਤੱਤ ਨਾ ਖੋਈਏ। ਆਪਾਂ ਸੰਗਤ ਦੇ ਵਿੱਚ ਬੈਠੇ ਹਾਂ, ਸਤਿਗੁਰੂ ਗੁਰਬਾਣੀ ਸਰੂਪ ਹੋ ਕੇ ਉਪਦੇਸ਼ ਦੇ ਰਹੇ ਹੈ, ਗੁਰਬਾਣੀ ਗੁਰੂ ਕੇ ਬਚਨ, ਗੁਰੂ ਕੇ ਬਚਨ ਸਤਿਗੁਰੂ, ਬਚਨ ਬਚਨ ਹੈ ਸਤਿਗੁਰੂ, ਜੋ ਸਤਿਗੁਰੂ ਸਾਹਿਬ ਜੀ ਦੇ ਬਚਨ ਹਨ ਉਹਨਾਂ ਵਿੱਚ ਸਤਿਗੁਰੂ ਸਾਹਿਬ ਜੀ ਦਾ ਸਿਧਾਂਤ ਗਿਆਨ ਧਿਆਨ ਭਰਪੂਰ ਹੈ। ਉਹਨਾਂ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੇ ਬਚਨਾਂ 'ਚ ਸ਼ਕਤੀ ਹੈ ਨਾ, ਗੁਰੂ ਨਾਨਕ ਸਾਹਿਬ ਦੇ ਉਹੀ ਬਚਨ ਨੇ, ਉਹ ਅਗਿਆਨ ਨੂੰ ਮੇਟਦੀ ਹੈ, ਗਿਆਨ ਪੈਦਾ ਕਰਦੀ ਹੈ, ਅਹੰਕਾਰ ਨੂੰ ਦੂਰ ਕਰਦੀ ਹੈ, ਕਾਮ ਨੂੰ ਦੂਰ ਕਰਦੀ ਹੈ, ਉਹੀ ਗੁਰਬਾਣੀ ਹੈ। ਪਰ ਜੈਸੀ ਜੈਸੀ ਸ਼ਰਧਾ ਦੇ ਅਨੁਸਾਰ ਜੇ ਕੋਈ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਿਆ, ਐਸੀ ਐਸੀ ਸ਼ਰਧਾ ਦੇ ਨਾਲ ਹੀ ਉਸਨੂੰ ਫਲ ਪ੍ਰਾਪਤ ਹੋ ਗਿਆ। ਸੋ ਇਹ ਜਿਹੜੇ ਜਪਜੀ ਸਾਹਿਬ ਪੜ੍ਹਨ ਵਾਲੇ ਗੁਰਮੁਖ ਹਨ, ਜਾਂ ਪਹਿਲਾਂ ਤਾਂ ਉਸਦੀਆਂ ਜਿਹੜੀਆਂ ਲਗਾਂ ਮਾਤਰਾ ਅਕਸ਼ਰ ਉਹਨਾਂ ਦਾ ਬੋਧ ਹੋਣਾ ਚਾਹੀਦਾ ਹੈ। ਫਿਰ ਇੱਥੇ ਇਹ ਕਰਦਿਆਂ ਕਰਦਿਆਂ ਦਿਨ ਰਾਤੀਆਂ ਰਾਧੋ ਪਿਆਰੋ ਨਿਮਿਖ ਨ ਕੀਜੈ ਢੀਲਾ, ਸੰਤ ਸੇਵਾ ਕਰ ਭਾਵ ਨਹੀਂ ਲਿਆਈਏ ਤਿਆਗ ਮਾਨ ਹਾਠੀਲਾ। ਜਿਹੜੇ ਸਾਧ ਸੰਗਤ ਦੀ ਗੁਰੂ ਮਹਾਰਾਜ ਦੀ ਸੇਵਾ ਸੁਣ ਕੇ ਅਤੇ ਉਸਦੇ ਵਿੱਚ ਕਈ ਵੀ ਸੇਵਾ ਕਰਦੇ ਹੈ, ਉਹਨਾਂ ਦਾ ਮਾਣ ਸਤਿਕਾਰ ਹੋ ਜਾਂਦਾ ਹੈ, ਇਹ ਨਹੀਂ ਹੋਣਾ ਚਾਹੀਦਾ। ਅਤੇ ਹੱਠ ਦੇ ਨਾਲ ਹੋਰ ਜਿਹੜੀਆਂ, ਇਹ ਇੱਕ ਤਾਂ ਪ੍ਰੇਮ ਹੈ, ਇੱਕ ਹੱਠ ਹੈ, ਇੱਕ ਨਿਮਰਤਾ ਹੈ, ਇੱਕ ਸ਼ਰਧਾ ਹੈ, ਪ੍ਰੀਤੀ ਹੈ। ਇਹ ਸ਼ੁਭ ਗੁਣਾਂ ਸੰਸਾਰ ਵਿੱਚ ਇੱਥੇ ਕਰੀਏ ਸੁਰਤ ਮਨ ਬੁੱਧ ਵੀ ਇੱਥੇ ਉਹ ਠੀਕ ਪਹੁੰਚਣਾ ਕਿ ਕਰਮਖੰਡ ਕੀ ਬਖਸ਼ਿਸ਼, ਅਤੇ ਉਸ ਤੋਂ ਫਿਰ ਕਰਮਖੰਡ ਕੀ ਬਖਸ਼ਿਸ਼ ਹੈ, ਇਹ ਤਾਂ ਉਹ ਨਿਰੰਕਾਰ ਹੈ। ਕਰਮਖੰਡ ਬਖਸ਼ਿਸ਼ ਕਰਨ ਵਾਲਾ, ਦਾਤਾਂ ਦੇਣ ਵਾਲਾ, ਨਾਮ ਦੇਣ ਵਾਲਾ, ਗਿਆਨ ਦੇਣ ਵਾਲਾ, ਧਿਆਨ ਦੇਣ ਵਾਲਾ, ਗੁਰਬਾਣੀ ਦੇ ਵਿੱਚ ਥਾਂ ਥਾਂ ਵੀ ਉਸਦੀ ਗੁਰਪ੍ਰਸਾਦ ਉਸਦੀ ਕਿਰਪਾ ਤੋਂ ਬਿਨਾਂ ਨਹੀਂ ਹੋਣਾ। ਅਤੇ ਪਰਮੇਸ਼ੁਰ ਫਿਰ ਉਹਦਾ ਕੀ ਸਰੂਪ ਹੈ, ਉਹ ਅੱਗੇ ਨਿਰੰਕਾਰ, ਸੱਚਖੰਡ ਵਸੈ ਨਿਰੰਕਾਰ, ਉਹਦੀ ਹੈ। ਖੰਡ ਹੁੰਦਾ ਕਿਸੇ ਭਾਗ ਦਾ, ਕਿਸੇ ਹਿੱਸੇ ਦਾ ਜਾਂ ਟੁਕੜੇ ਦਾ, ਉੱਥੋਂ ਲੈਣਾ ਜਿਹੜੀ ਕੋਈ ਵਿਵਸਥਾ ਹੈ। ਵਿਵਸਥਾ ਜੈਸੀ ਦਸ਼ਾ ਹਾਲਤ ਮਨ ਵਿੱਚ ਵਰਤ ਰਹੀ ਹੋਵੇ, ਉਸਨੂੰ ਇਹ ਮੋਟੇ ਬਚਨਾਂ ਵਿੱਚ ਹੈ। ਵਿਵਸਥਾ ਜਿਹੜਾ ਵਿਦਵਤਾ ਦਾ ਸ਼ਬਦ ਆ ਗਿਆ ਵੀ ਉਹ ਸਾਰੀ ਮਨ ਦੀ ਹਾਲਤ ਕੈਸੀ ਹੈ, ਕਿੱਥੇ ਜਾ ਕੇ ਉਹ ਲੀਨ ਹੁੰਦਾ ਹੈ। ਸੋ ਇਹ ਐਸੀ ਵਿਚਾਰ ਜਿਹੜੇ ਪੜ੍ਹਨ ਵਾਲੇ ਜਾਂ ਦੂਸਰੇ ਹੈ, ਉਹ ਉਸਦੀ ਕਿਰਪਾ ਦੇ ਨਾਲ ਜਿਹੜੇ ਪੜ੍ਹਨ ਵਾਲੇ ਹੈ ਜਾਂ ਸਮਝਣ ਵਾਲੇ ਗੁਰਬਾਣੀ ਨੂੰ, ਉਹ ਜਦੋਂ ਅਵਸਥਾ ਸਾਖਿਆਤ ਹੋਊਗੀ, ਉਹਨਾਂ ਨੂੰ ਤਾਂ ਪਤਾ ਲੱਗੇ ਵੀ ਗੁਰਬਾਣੀ 'ਚ ਆ ਹੈ, ਗੁਰਬਾਣੀ ਨੇ ਉਹ ਕਿਹਾ ਸੀ ਕਿ ਆਹ ਅਵਸਥਾ ਆ ਗਈ ਹੈ। ਅਤੇ ਜਿਹੜੇ ਨਹੀਂ ਪੜ੍ਹਦੇ ਅਤੇ ਸਾਧ ਸੰਗਤ ਕਰਦੇ ਹੈ, ਉਹਨਾਂ ਨੂੰ ਸੁਣ ਕੇ ਬੋਧ ਹੋ ਜਾਂਦਾ। ਇੱਕ ਤਾਂ ਨੇਤਰ ਜਿਹਨਾਂ ਦੇ ਹੈਗੇ ਹੈ ਉਹ ਅੱਖਰ ਸਿੱਖਦੇ ਹੈ, ਕੰਨ ਠੀਕ ਹੈ, ਬੁੱਧੀ ਠੀਕ ਹੈ, ਉਹਦਾ ਪੜ੍ਹਾਈ ਪੜ੍ਹ ਗਏ। ਅਤੇ ਜਿਹਨਾਂ ਦੇ ਨੇਤਰ ਹੈ ਨਹੀਂ, ਉਹ ਵੀ ਦੇਖ ਲਓ ਵੀ ਗਿਆਨੀ ਹੈ, ਰਾਗੀ ਹੈ, ਪਰ ਉਹਨਾਂ ਦਾ ਜਿਹੜਾ ਸੁਣਨ ਦੀ ਸ਼ਕਤੀ ਜਿਸ ਰਾਹੀਂ ਅੱਗੇ ਵਾਹਿਗੁਰੂ ਨੇ ਉਹਦੇ 'ਚ ਰੱਖਿਆ ਸਰੋਤਰ ਸਾਧਨ, ਸੁਣਨ ਦਾ ਸਾਧਨ, ਉਸ ਦੁਆਰਾ ਫਿਰ ਮਨ ਵਿੱਚ ਜਾਂਦੀ ਹੈ। ਮਨ ਸਾਰੇ ਸਧਾਰਨ ਗਿਆਨਾਂ ਦਾ ਕਾਰਨ ਹੈ, ਅਸਧਾਰਨ ਗਿਆਨਾਂ ਦਾ ਹੈ। ਜੇ ਮਨ ਮੋਟਾ ਸਮਝਣ ਵਾਸਤੇ ਵੀ ਜਿੰਨੇ ਮਾੜੇ ਚੰਗੇ ਗਿਆਨ ਜਾਂ ਹੋਰ ਚੀਜ਼ ਹੈ ਇਹ ਮਨ ਸਮਝਦਾ ਹੈ, ਹੁਣ ਤਾਂ ਉਹ ਤਾਂ ਸੰਕਲਪ ਕਲਪ ਗਿਆ ਜਿੱਥੇ ਵੱਖੋ ਵੱਖਰੇ ਗਏ ਹੈ, ਪਰ ਕਈ ਥਾਂ ਮਨ ਨੂੰ ਵੀ ਕਹਿ ਦਿੰਦੇ ਆ ਵੀ ਮਨ ਸਮਝਦਾ ਹੈ, ਅਤੇ ਕਈ ਥਾਂ ਮਨ ਜੀਵ ਨੂੰ ਵੀ ਕਹਿ ਦਿੰਦੇ ਆ ਵੀ ਇਹ ਹੈ ਨਹੀਂ। ਪਰ ਇਹਨਾਂ ਦੇ ਵਿਚਾਰ ਸਾਡੇ ਅੰਦਰ ਸਾਰੇ ਵਰਤਦੇ ਹੈ। ਕਾਇਆ ਅੰਦਰ ਜਗ ਜੀਵਨ ਦਾਤਾ ਵਸੈ, ਲੱਖ ਨਾ ਜੇ ਲਖਿਆ ਜਾਏ। ਇਸ ਸਰੀਰ ਦੇ ਅੰਦਰ ਹੀ ਜਗ ਜੀਵਨ ਦਾਤਾ ਜਿਹੜਾ ਜੀਵਨ ਦੇਣ ਵਾਲਾ ਸਾਡੇ ਪ੍ਰਾਣਾਂ ਨੂੰ ਹੈ, ਮਨ ਬੁੱਧ ਨੂੰ ਗਿਆਨ ਦੇਣ ਵਾਲਾ, ਉਹ ਵਿੱਚ ਹੀ ਵੱਸਦਾ ਹੈ। ਉਹਨੂੰ ਵਿਦਵਾਨ ਚੇਤਨ ਕਹਿ ਦਿੰਦੇ ਆ, ਜਿਸ ਦੇ ਨਾਲ ਇਹ ਸਾਰੀ ਸ਼ਕਤੀ ਪ੍ਰਦਾਤਾ ਹੈ। ਅਤੇ ਉਹ ਹਉਮੈ ਕਰਕੇ ਉਹ ਜੀਵ ਹੈ, ਜੇ ਹਉਮੈ ਦੂਰ ਹੋ ਗਈ ਨਾਨਕ ਹੁਕਮੈ ਜੇ ਬੁੱਝੈ। ਇੱਕ ਤਾਂ ਗੱਲ ਬੁੱਝ ਲਈ ਹੈ ਨਾ, ਇੱਥੇ ਜਿਹੜਾ ਬੁੱਝੇ ਸ਼ਬਦ ਹੈ ਅਤੇ ਉਹ ਸਮਝ ਨਾਲੋਂ ਉਹਦਾ ਭਾਵ ਵਿਲੱਖਣ ਹੈ, ਹੋਰ ਹੈ। ਨਾਨਕ ਹੁਕਮੈ ਜੇ ਬੁੱਝੇ, ਸਮਝ ਕੇ ਉਸਨੂੰ ਧਾਰਨ ਕਰ ਲਵੇ ਅਤੇ ਦ੍ਰਿੜ ਹੋ ਜਾਏ ਤਾਂ ਹਉਮੈ ਕਹੇ ਨਾ ਕੋਈ। ਤੋ ਅਰਥਾਪਤੀ ਪ੍ਰਮਾਣ ਦੁਆਰਾ ਤਾਂ ਫਿਰ ਅਰਥਸੈ ਪਤੀ ਅਰਥਾਪਤੀ, ਜੇ ਇਹ ਗੱਲ ਹੈ ਤਾਂ ਉਹ ਗੱਲ ਹੈ, ਜੇ ਇਹ ਨਹੀਂ ਹੈ ਤਾਂ ਉਹ ਨਹੀਂ ਹੈ। ਇਹ ਫਿਰ ਵਿਦਵਾਨਾਂ ਦੀਆਂ ਗੱਲਾਂ ਨੇ। ਵਿਦਵਾਨ ਵੀ ਵਿੱਚ ਬੈਠੇ ਹੁੰਦੇ ਆ, ਉਹਨਾਂ ਨੂੰ ਵੀ ਵਾਹਿਗੁਰੂ ਪਰਮੇਸ਼ਰ ਜੈਸਾ ਜੈਸਾ ਵਿਵਸਥਾ ਹੈ ਗੁਰਬਾਣੀ ਦੁਆਰਾ ਉਹ ਬਖਸ਼ਾ ਕਰੀ ਜਾਂਦਾ ਹੈ, ਗਿਆਨ ਧਿਆਨ ਦੀਆਂ ਸੂਝ ਸਮਝ ਦੀਆਂ। ਨਾਨਕ ਹੁਕਮੈ ਜੇ ਬੁੱਝੇ ਤਾਂ ਹਉਮੈ ਕਹੇ ਨਾ ਕੋਈ, ਤਾਂ ਫਿਰ ਹਉਮੈ ਸਹਿਜ ਕੋਈ ਗੱਲ ਵੀ ਨਹੀਂ ਕਹਿੰਦਾ। ਸੋ ਇਹ ਹੈ ਹਉਮੈ ਜਿਹੜੀ ਹੈ ਇਹ ਕਿਹਦੇ ਕਰਕੇ ਹੈ, ਇਹ ਆਪਣੇ ਅਗਿਆਨ ਕਰਕੇ ਹੈ, ਬੇਸਮਝੀ ਕਰਕੇ ਹੈ। ਜੋ ਸਾਧ ਸੰਗਤ ਦੇ ਵਿੱਚ ਸਮਝਦੇ ਹੈ ਉਸ ਗੱਲ ਨੂੰ ਜਾਂ ਹੋਰ ਚੀਜ਼ ਨੂੰ, ਫਿਰ ਇਹ ਆਪਣੇ ਉਸਦੀ ਸੂਖਮ ਤੋਂ ਸੂਖਮ ਵਿਚਾਰ ਦਾ ਪਤਾ ਲੱਗ ਜਾਂਦਾ ਹੈ ਅਤੇ ਦੂਰ ਹੋ ਜਾਂਦੀ ਹੈ ਕਿ ਹਉਮੈ ਕਰੀ ਤਾਂ ਤੂੰ ਨਾਹੀਂ, ਜੇ ਮੈਂ ਹਉਮੈ ਕੀਤੀ ਤੇ ਉਹਨਾਂ ਤੂੰ ਨਹੀਂ ਸੀ, ਹੁਣ ਵੀ ਤੂੰ ਨਹੀਂ ਜੇ ਹਉਮੈ ਕਰਦਾ। ਚਲੋ ਹੈ ਤਾਂ ਉਹ ਆਪਣੇ ਭੂਤਕਾਲ ਦੀ ਗੱਲ, ਹਉਮੈ ਕਰੀ ਤਾਂ ਤੂੰ ਨਾ ਹੀ, ਤੂੰ ਹੋਵੇ ਹੋਣਾ ਹੈ, ਹੁਣ ਤੂੰ ਹੈ ਅਤੇ ਉੱਥੇ ਹਾਂ ਮੈਂ ਨਹੀਂ ਹੈ। ਪਰ ਇਹ ਜਿਸ ਵੇਲੇ ਆਪਣੇ ਜਿਹੜਾ ਮਾਰਗ ਦੱਸ ਰਹੇ ਨੇ ਰਾਤੀ ਰੁੱਤੀ ਛੁੱਤੀ ਵਾਰ, ਇਸ ਨੂੰ ਲੈ ਕੇ ਅਵਸਥਾ ਨਹੀਂ ਕਿ ਉਹ ਕਰਮ ਕਰਾਂਗੇ ਅਤੇ ਫਿਰ ਭਾਈ ਫਿਰ ਉਹ ਸਾਖਿਆਤ ਹੋਵੇਗੀ। ਇਸ ਦੇ ਵਿੱਚ ਜੋ ਸਾਉਣ ਦਾ ਮਹੀਨਾ ਹੈ, ਇਸ ਦੇ ਵਿੱਚ ਪਹਿਲਾਂ ਹੜ੍ਹ ਤਾਂ ਗਰਮੀ ਬਹੁਤ ਹੁੰਦੀ ਹੈ, ਅਤੇ ਸਾਉਣ ਦੇ ਮਹੀਨੇ ਦੇ ਵਿੱਚ ਉਹ ਗਰਮੀ ਕਿਉਂ ਨਹੀਂ ਹੁੰਦੀ, ਉਸਦੇ ਵਿੱਚ ਵਰਖਾ ਹੁੰਦੀ ਹੈ। ਇਹ ਬਰਸਾਤ ਰੁੱਤ ਹੈ, ਵਰਖਾ ਦੀ ਰੁੱਤ ਹੈ, ਉਹ ਹਾੜ ਦੇ ਵਿੱਚ ਜੇਠ ਹਾੜ ਦੇ ਵਿੱਚ ਬਹੁਤ ਗਰਮੀ ਦੀ ਰੁੱਤ ਹੈ। ਮੱਧਿਕ ਹਾੜ ਤੋਂ ਮੀਂਹ ਵੀ ਸ਼ੁਰੂ ਹੋ ਜਾਂਦੇ ਆ, ਇਸ ਤਰ੍ਹਾਂ ਜਦੋਂ ਬਹੁਤ ਲੋਕਾਂ ਨੂੰ ਤਕਲੀਫ ਹੁੰਦੀ ਹੈ ਵਾਹਿਗੁਰੂ ਕਿਰਪਾ ਕਰਕੇ ਉਦੋਂ ਵੀ ਸ਼ੁਰੂ ਕਰ ਦਿੰਦਾ ਹੈ। ਸੋ ਸਾਵਣ ਅਤੇ ਸਾਉਣ ਦਾ ਮਹੀਨਾ, ਸਾਉਣ ਦਾ ਮਹੀਨਾ ਵੀ ਗਰਮੀ ਵਰਖਾ ਦੇ ਨਾਲ ਚੁੱਕੀ ਗਈ, ਜਿਵੇਂ ਗਰਮੀ 'ਚ ਕੋਈ ਆਦਮੀ ਆਵੇ ਉਹਨੂੰ ਠੰਡਾ ਪਾਣੀ ਪਿਓ, ਠੰਡ ਪੈ ਜਾਂਦੀ ਹੈ, ਜੇ ਹੋਰ ਠੰਡੇ ਪਾਣੀ ਨੇ ਨਹਾ ਲਵੇ ਤਾਂ ਹੋਰ ਠੰਡ ਦੂਰ ਹੋ ਗਈ, ਸਾਰੇ ਸਰੀਰ ਦੀ ਗਰਮੀ ਦੂਰ ਹੋ ਗਈ। ਕਹਿਣਾ ਤਾਂ ਗਰਮੀ ਸੀ, ਕਿਹਾ ਗਿਆ ਠੰਡ। ਕਿਵਾ ਕਰਨੀ, ਕਿਉਂਕਿ ਜੀਵ ਕੋਟੀ ਜਾਂ ਆਪਾਂ ਐਸੇ ਤੋਂ ਸਮਰੱਥ ਨਹੀਂ ਹੈ, ਜਾਂ ਲਿਖ ਕੇ ਪੜ੍ਹਨਾ ਜਾਂ ਹੋਰ ਜਿਹੜੀ ਚੀਜ਼ ਹੈ। ਤੋ ਜੇ ਮੀਂਹ ਗਰਮੀ ਨੇ, ਉਹ ਮੀਂਹ ਨੇ ਫਿਰ ਗਰਮੀ ਦੂਰ ਕਰ ਦਿੱਤੀ, ਸਰੀਰ ਵੀ ਠੰਡਾ ਹੋ ਗਿਆ, ਅਤੇ ਅੰਮ੍ਰਿਤ ਜਲ ਜਿਹੜਾ ਹੈ ਆਪਣੇ ਵਰਖਾ ਦਾ, ਉਹ ਬਹੁਤ ਸਭ ਜਲਾਂ ਨਾਲੋਂ ਉੱਤਮ ਬਣਿਆ ਹੋਇਆ ਔਰ ਨਿਰੋਗ ਬਣਿਆ ਹੋਇਆ ਹੈ। ਜਿਹੜਾ ਵਰਖਾ ਦਾ ਜਲ ਹੈ ਉਹ ਆਪਣੇ ਵਿਗਿਆਨਿਕ ਤੌਰ ਦੇ ਉੱਤੇ ਵੀ, ਜੇ ਉਸ ਦੀ ਵਿਚਾਰ ਕਰੀਏ, ਇਹਨੂੰ ਸੈਂਟੀਫਿਕ ਕਹਿ ਦਿੰਦੇ ਆ, ਉਸ ਤੌਰ ਦੇ ਉੱਤੇ ਵੀ ਉਹਦੇ 'ਚ ਕੋਈ ਦੋਸ਼ ਨਹੀਂ ਹੈ। ਬਹੁਤ ਅੰਮ੍ਰਿਤ ਰੂਪ ਹੀ ਹੋਇਆ ਕਰਦਾ ਹੈ, ਅੰਮ੍ਰਿਤ ਕੀ ਸੁੱਖ ਦੇਣ ਵਾਲਾ ਹੁੰਦਾ ਹੈ। ਅੰਮ੍ਰਿਤ ਦੀ ਕੋਈ ਸ਼ਬਦ ਹੈ, ਉਹਦੇ ਬਹੁਤ ਥਾਂ ਜੈਸੇ ਜੈਸੇ ਪ੍ਰਯੋਗ ਹੋਏ ਅਰਥ ਨੇ, ਪਰ ਇੱਥੇ ਕੀ ਹੈ, ਅੰਮ੍ਰਿਤ ਸੁੱਖ ਦੇਣ ਵਾਲਾ ਹੈ। ਅਤੇ ਜਿੱਥੇ ਨਾਮ ਅੰਮ੍ਰਿਤ ਹੈ, ਉਹ ਨਾਮ ਅਮਰ ਪਦਵੀ ਦੇਣ ਵਾਲਾ ਹੈ, ਮੌਤ ਤੋਂ ਰਹਿਤ ਕਰਨ ਵਾਲਾ ਹੈ। ਰਹੋ ਵਿਸ਼ਾਲ ਸਾਵਣ ਸਰਸੀ ਕਾਮਣੀ। ਜਿਹੜੇ ਗੁਰਮੁਖ ਆਪਣੇ ਸਾਧ ਸੰਗਤ ਕਰਦੇ ਹੈ, ਸਤਿਗੁਰੂ ਸਾਹਿਬ ਜੀ ਦੀ ਸਿੱਖਿਆ ਦਾ ਮੰਨਣ ਕਰਦੇ ਹੈ, ਉਹਨਾਂ ਗੁਰਮੁਖਾਂ ਦੀ ਅਵਸਥਾ ਇੱਥੇ ਦੱਸੀ ਹੈ ਕਿ ਸਾਵਣ ਸਰਸੀ, ਸਾਵਣ ਦੇ ਮਹੀਨੇ ਦੇ ਵਿੱਚ ਪਹਿਲਾਂ ਗਰਮੀ ਹੁੰਦੀ ਹੈ, ਫਿਰ ਬੱਦਲ ਆ ਜਾਂਦੇ ਹੈ, ਬੱਦਲ ਆਕਾਸ਼ ਵਿੱਚ ਫੈਲ ਜਾਂਦੇ ਹੈ, ਉਹ ਵਰਖਾ ਕਰਦੇ ਹੈ, ਧਰਤੀ 'ਤੇ ਵੀ ਵਰਸੀ, ਧਰਤੀ ਸੋਭ ਕਰੇ ਜਲ ਵਰਸੇ, ਅਤੇ ਉਹਨੂੰ ਮੰਤਰ ਹੈ ਤਿਉਂ ਸਿੱਖ ਗੁਰ ਮਿਲ ਬਿਗ ਸਾਏ। ਇਉਂ ਸਿੱਖ ਦੀ ਜਿਹੜੀ ਬੁੱਧੀ ਰੂਪੀ ਧਰਤੀ ਹੈ, ਜਦੋਂ ਗੁਰੂ ਮਹਾਰਾਜ ਗੁਰੂ ਨਾਲ ਮਿਲਦੇ ਹੈ ਅਤੇ ਉਹਨਾਂ ਤੋਂ ਵਰਖਾ ਹੁੰਦੀ ਹੈ ਨਾਮ ਅੰਮ੍ਰਿਤ ਦੀ, ਅਤੇ ਫਿਰ ਬੁੱਧੀ ਖੜਾਵਟ 'ਚ ਆ ਜਾਂਦੀ ਹੈ, ਵਿਗਾਸ ਵਿੱਚ ਆ ਜਾਂਦੀ ਹੈ। ਨਾਨਕ ਭਗਤਾਂ ਸਦਾ ਵਿਗਾਸ, ਭਗਤ ਉਹ ਹੈ ਇਸ ਲਈ ਜਿਹਨੂੰ ਸਦਾ ਹੀ ਖੇੜਾ ਬਣਿਆ ਰਹਿੰਦਾ ਹੈ, ਵਿਗਾਸ ਹੈ, ਆਨੰਦ ਹੈ, ਪ੍ਰਕਾਸ਼ ਹੈ, ਰਸਮੈ ਹੈ। ਸਾਵਣ ਸਰਸੀ ਕਾਮਣੀ, ਕਾਮਣੀ ਨਾਮ ਆਮ ਪਤੀ ਸਤੀ ਦੇ ਵਿੱਚ ਪਤੀ ਵੀ ਕਾਮਣੀ ਇਸਤਰੀ ਦਾ ਨਾਂ ਹੈ। ਇੱਥੇ ਜਿਹੜੀ ਸਾਡੀ ਬੁੱਧੀ ਸੁਰਤ ਬਿਰਤੀ ਸੁਭਾਸ ਬਿਰਤੀ ਵੀ ਕਹਿ ਦਿੰਦੇ ਹੈ, ਉਹ ਨਿਰਦੋਸ਼ ਹੈ। ਸੁਭਾਸ ਕਿਉਂ ਕਹਿੰਦੇ, ਇਕੱਲੀ ਬਿਰਤੀ ਜਿਹੜੀ ਹੈ ਉਹ ਜੜ ਹੈ, ਉਸਦੇ ਵਿੱਚ ਭਾਸ ਪੈਂਦਾ ਹੈ ਚੇਤਨ ਦਾ, ਅਤੇ ਇਹ ਸਾਰੀਆਂ ਚੀਜ਼ਾਂ ਜੜ ਨੇ, ਚੇਤਨ ਦਾ ਭਾਸ ਪੈ ਕੇ ਗਿਆਨ ਹੁੰਦਾ ਹੈ। ਸੋਪਸੀ ਦੇ ਵਿੱਚ ਗਿਆਨ ਦੇ ਵਿੱਚ ਇਹ ਲੀਨ ਹੁੰਦੀ ਹੈ, ਪਰ ਉੱਥੇ ਬੁੱਧੀ ਦੀ ਵੀ ਹੋਂਦ ਸੂਖਮ ਰੂਪ ਕਰਕੇ ਬਣੀ ਜਾਂਦੀ, ਇਸੇ ਕਰਕੇ ਫਿਰ ਸਾਵਣ ਸਰਸੀ ਕਾਮਣੀ। ਉਹ ਕਾਮਣੀ ਜਿਹੜੀ ਬੁੱਧੀ ਹੈ, ਸੁਰਤ ਹੈ, ਉਹ ਸਹਿਤ ਰਸ ਦੇ ਨਾਮ ਅੰਮ੍ਰਿਤ, ਨਾਮ ਅੰਮ੍ਰਿਤ ਦੇ ਨਾਲ ਜਿਹੜਾ ਵਿਖੇਪ ਮਿਟਣਾ ਹੈ ਅਤੇ ਅਗਿਆਨ ਦੂਰ ਹੋਣਾ ਹੈ, ਉਸਦੇ ਵਿੱਚ ਸਰਵ ਰਸੋ ਵੈਸਾ, ਪਰਮੇਸ਼ੁਰ ਆਨੰਦ ਸਰੂਪ ਹੈ। ਸਿਮਰੋ ਸਿਮਰ ਸਿਮਰ ਸੁਖ ਪਾਓ, ਸਿਮਰਨ ਕਰੋ ਸਿਮਰਨ ਕਰੋ। ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ, ਕਹਿੰਦੇ ਹੁੰਦਾ ਕਿ ਨਹੀਂ, ਹਾਲੇ ਤਾਂ ਬਾਣੀ ਪੜ੍ਹੀ ਗਏ ਹੈ, ਕੋਈ ਅੰਮ੍ਰਿਤ ਛਕ ਵੀ ਲਿਆ ਅਤੇ ਜਾਪ ਵੀ ਕਰੀ ਗਏ, ਰਸ ਨਹੀਂ ਹੈ। ਹੁਣ ਜਿਨ ਹਰ 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 ਰਸ ਨਾਮ ਨਾ ਪਾਇਆ, ਉਹ ਜਪੀ ਸਾਹਿਬ ਦੀ ਸੀ। ਇੱਕ ਪ੍ਰੇਮੀ ਨੇ ਮੇਰੇ ਤੋਂ ਪੁੱਛਿਆ ਜੀ, ਇਹ ਮੈਂ ਬਾਣੀ ਪੜ੍ਹਦਿਆਂ ਰਾਗੀ ਸੀਗਾ, ਹੁਣ ਕਿ ਮੈਂ ਚਲੋ ਇਹ ਤਾਂ ਇੱਧਰੀ ਪਾਸੇ ਇਹਨਾਂ ਦਾ ਵੀ ਵਿਚਾਰ ਹੈ, ਇਹਦਾ ਕੀ ਮਤਲਬ ਜਿਹਨੇ ਹਰ 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 ਰਸ ਨਾਮ ਨੇ ਪਾਇਆ, ਫਿਰ ਰਸ ਆਉਂਦਾ ਹੈ ਸਾਨੂੰ, ਆਨੰਦ ਆਉਂਦਾ ਹੈ, ਅਤੇ ਭਾਗਹੀਣ ਜਮ ਪਾਸ ਵਾਹਿਗੁਰੂ ਉਹਨਾਂ ਦੇ ਉੱਤਮ ਭਾਗ ਨਹੀਂ ਹਨ, ਉਹ ਜਮਾਂ ਦੇ ਪਾਸ ਜਾਣਗੇ। ਇਸ ਕਰਕੇ ਜੇ ਹਾਲੇ ਉਰੇ ਖੜ੍ਹੇ ਹਾਂ, ਰਸ ਵਿੱਚ ਨਹੀਂ ਆਇਆ, ਅਤੇ ਮਹਾਰਾਜ ਅੱਗੇ ਬੇਨਤੀਆਂ ਕਰੀਆਂ ਕਰੀਏ, ਰਸ ਪੜਦਿਆਂ ਹੋਇਆ ਵੀ ਨਾਮ ਜਪਦਿਆਂ ਹੋਇਆ ਵੀ, ਸਾਵਣ ਸਰਸੀ ਕਾਮ ਨਹੀਂ, ਫਿਰ ਕਲ ਕਲੇਸ਼ ਤਨ ਮਾਹੇ ਮਟਾਓ, ਉਹ ਅੱਗੇ ਫਲ ਦੱਸਿਆ। ਸੁਖਮਨੀ ਸਾਹਿਬ ਐਸੀ ਬਾਣੀ ਹੈ, ਇੱਕ ਪੰਕਤੀ ਦੇ ਵਿੱਚ ਹੀ ਸਾਰੇ, ਦੋ ਪੰਕਤੀਆਂ ਦੇ ਵਿੱਚ ਹੀ ਸਾਰੇ ਸਿਧਾਂਤ ਸਾਰ ਸੁਖੈਨ ਰੂਪ ਦੇ ਵਿੱਚ ਦੱਸੇ ਜਾਂਦੇ ਹਨ। ਸਾਵਣ ਸਰਸੀ ਕਾਮਣੀ, ਬੱਦਲ ਆਉਂਦੇ ਆ ਆਕਾਸ਼ ਵਿੱਚ, ਇਸ ਨਾਲ ਆਕਾਸ਼ ਜਿਹੜਾ ਹੈ ਬਹੁਤ ਫੈਲਿਆ ਹੋਇਆ ਹੈ, ਬਹੁਤ ਵਿਆਪਕ ਹੈ, ਔਰ ਬਹੁਤ ਸੂਖਸ਼ਮ ਹੈ। ਇਸ ਤਰ੍ਹਾਂ ਹੀ ਉਹ ਵਾਹਿਗੁਰੂ ਪਰਮੇਸ਼ੁਰ ਵਿਆਪਕ ਹੈ, ਆਕਾਸ਼ ਤੋਂ ਜੜ ਹੈ, ਉਹ ਚੈਤਨ ਸਰੂਪ ਹੈ। ਸੂਖਸ਼ਮ ਅਤੇ ਸੂਖਸ਼ਮ ਚਰਚੀ ਨੇ ਬਿਰਧਨ ਬਿਰਧ ਬਤਾ ਹੈ, ਦਸਵੇਂ ਪਾਤਸ਼ਾਹ ਦੀ ਬਾਣੀ। ਸੂਖਸ਼ਮ ਹੈ ਜਿਹੜੇ, ਸੂਖਸ਼ਮ ਤੋਂ ਛੋਟੀ ਛੋਟੀ ਚੀਜ਼ ਹੈ ਉਹਨੂੰ ਸੂਖਸ਼ਮ ਕਿਹਾ ਜਾਂਦਾ ਹੈ। ਜਿਵੇਂ ਸਾਡਾ ਸਥੂਲ ਸਰੀਰ ਹੈ, ਇਸਦੇ ਅੰਦਰ ਸੂਖਮ ਹੈ, ਉਹਦੇ ਅੰਦਰ ਇੰਦਰੀ, ਉਹਦੇ ਨਾਲ ਸੂਖਮ ਨੇ, ਉਹਦੇ ਨਾਲੋਂ ਫਿਰ ਪ੍ਰਾਣ ਸੂਖਮ ਨੇ, ਮਨ ਬੁੱਧ ਸੂਖਮ ਹੈ। ਸੂਖਮ ਅਤੇ ਸੂਖਮ ਕਰਚੀ ਨੇ ਬਿਰਧਨ ਬਿਰਧ ਬਤਾ ਹੈ, ਬਿਰਧ ਵੱਡਾ ਆਕਾਸ਼ ਹੈ, ਉਸ ਤੋਂ ਵੀ ਵਿਆਪਕ ਹੈ, ਇਹਦੇ ਵਿੱਚ ਬਦਲ ਆ ਜਾਂਦੇ ਹੈ ਵਾਹਿਗੁਰੂ ਦੇ ਹੁਕਮ ਦੇ ਨਾਲ। ਹੁਕਮੀ ਵਰਸਨ ਲਾਗਾ ਮੇਹ, ਉਸ ਵਾਹਿਗੁਰੂ ਦੇ ਹੁਕਮ ਦੇ ਅਨੁਸਾਰ ਗੁਰੂ ਸਰੂਪ ਧਾਰਦਾ ਹੈ। ਗੁਰੂ ਨਾਨਕ ਸਾਹਿਬ ਦਸੋ ਸਰੂਪ ਧਾਰ ਕੇ ਫਿਰ ਉਹ ਨਾਮ ਅੰਮ੍ਰਿਤ ਦੀ ਵਰਖਾ ਕਰਦੇ ਹਨ। ਜਿਹਨਾਂ ਨੇ ਬੁੱਧੀ ਧਰਤੀ ਉਹ, ਅਤੇ ਹੋਰ ਜਿਹੜੇ ਨੇ ਕੋਈ ਬੂਟੇ ਬਾਟੇ ਲਾਏ ਹੋਏ, ਫੁੱਲ ਫੁਲਵਾਰੀਆਂ ਲਾਏ ਹੋਏ, ਦਰੱਖਤ ਲਾਏ ਹੋਏ, ਸਾਰੇ ਇਸ ਤਰ੍ਹਾਂ ਜਿਹੜੇ ਚਾਰ ਹੀ ਵਰਨ ਨੇ, ਅਤੇ ਖੱਟ ਦਰਸ਼ਨ ਨੇ, ਉਹਨਾਂ ਸਾਰਿਆਂ ਦੇ ਉੱਤੇ ਹੀ ਵਰਖਾ ਵਾਹਿਗੁਰੂ ਪਰਮੇਸ਼ੁਰ ਕਰਦਾ ਹੈ। ਪਰ ਜੈਸੀ ਜੈਸੀ ਉਹ ਵਾਹਿਗੁਰੂ ਪਰਮੇਸ਼ੁਰ ਨੇ ਉਹ ਕਿਸੇ ਵਸਤੂ ਦੇ ਵਿੱਚ ਉਹ ਗ੍ਰਹਿਣ ਕਰਨ ਦੀ ਸ਼ਕਤੀ ਰੱਖੀ ਹੋਈ ਹੈ, ਉਸੇ ਤਰ੍ਹਾਂ ਨਤਾਰ ਹੋ ਜਾਂਦਾ ਹੈ। ਜੇ ਛੇ ਦਰਸ਼ਨ ਹਨ ਅਤੇ ਨਿਆਇਕ ਪਦ ਦੇ ਅੰਦਰ ਵੀ ਵਾਹਿਗੁਰੂ ਦੀ ਵਰਖਾ ਤਾਂ ਹੋਈ, ਪਰ ਉਹਨਾਂ ਨੇ ਉਹ ਕਹਿੰਦੇ ਵੀ ਜੀਵ ਈਸ਼ ਦੀ ਏਕਤਾ ਨਹੀਂ ਹੋ ਸਕਦੀ। ਵੇਦਾਂਤੀ ਕਹਿੰਦੇ ਉਹਦੀ ਏਕਤਾ ਹੀ ਗਿਆਨ ਹੈ, ਔਰ ਇਹੀ ਪਰਮਾਨੰਦ ਸਰੂਪ ਦੀ ਪ੍ਰਾਪਤੀ ਮੁਕਤੀ ਹੈ। ਇਸੇ ਤਰ੍ਹਾਂ ਹੀ ਵਿਸ਼ੇਸ਼ਕ ਜਿਹੜੇ ਨੇ ਉਹ ਕਹਿੰਦੇ ਨਹੀਂ, ਸਮਾਂ ਹੀ ਸਭ ਕੁਛ ਹੈ ਔਰ ਕਾਲ ਹੈ। ਇਸ ਤਰ੍ਹਾਂ ਹੀ ਜਿਹੜੇ ਕਰਮਵਾਦੀ ਨੇ ਉਹਨਾਂ ਦੀ, ਉਸ ਤਰ੍ਹਾਂ ਹੀ ਜਿਵੇਂ ਧਰਤੀ ਕੋਈ ਪੱਥਰੀਲੀ ਹੈ, ਕੋਈ ਰੇਤਲੀ ਹੈ, ਕੋਈ ਚੰਗੀ ਉਪਜ ਵਾਲੀ ਹੈ, ਇਸੇ ਤਰ੍ਹਾਂ ਹੀ ਫਿਰ ਉਹ ਵਰਖਾ ਹੋਈ ਹੈ, ਉਪਦੇਸ਼ ਹੋਈ ਹੈ ਵਾਹਿਗੁਰੂ ਦਾ। ਉਹ ਫਿਰ ਵਾਹਿਗੁਰੂ ਨੇ ਜੈਸੀ ਬਣਾਈ ਹੈ, ਜੈਸੀ ਮਤ ਦੇ ਤੈਸਾ ਪ੍ਰਗਾਸ, ਅਤੇ ਉਹ ਬੋਧੀ ਬੋਧ ਨੂੰ ਕਹੀ ਜਾਂਦੇ ਹੈ, ਜੈਨੀ ਉਹਦੇ ਨਾਲ ਵੱਖਰਾ ਕਹੀ ਜਾਂਦੇ ਹੈ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉਂ ਪਿਆਰ, ਜਿਹਨਾਂ ਦਾ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਕਮਲਾਂ ਦਾ ਪਿਆਰ ਹੈ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਕਮਲਾਂ ਦਾ ਪਿਆਰ ਛੋਟੀ ਜਿਹੀ ਸਾਖੀ ਹੈ, ਕਿਉਂਕਿ ਟਾਈਮ ਵੀ ਫਿਰ ਬੇਅੰਤ ਹੀ ਹੋ ਜਾਣਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਮਾਤਾ ਪਿਤਾ ਇਹਨਾਂ ਨੇ ਬਹੁਤ ਜਪ ਤਪ ਕੀਤਾ ਪਹਿਲੇ ਜਨਮਾਂ 'ਚ। ਇਸ ਤਰ੍ਹਾਂ ਹੀ ਰਾਏ ਬੁਲਾੜ ਦਾ ਜ਼ਿਕਰ ਆਉਂਦਾ ਹੈ, ਮੀਆਂ ਮੀਰ ਦਾ ਵੀ ਜ਼ਿਕਰ ਆਉਂਦਾ ਹੈ। ਭਾਈ ਸਾਹਿਬ ਵੀਰ ਸੋਹਣਾ ਨੇ ਉਹ ਖੋਲ੍ਹ ਕੇ ਲਿਖੇ ਹੈ ਕਿ ਇਹ ਕਰਦੇ ਸੀ। ਅਤੇ ਉਹਨਾਂ ਨੇ ਕਿਹਾ ਵੀ ਜੀ ਸਾਨੂੰ ਤਾਂ ਗਿਆਨ ਹੋਵੇ ਮੀਆਂ ਮੀਰ ਨੂੰ, ਇਹ ਬਾਬਾ ਕਾਲੂ ਜੀ ਨੇ ਜਿਹੜਾ ਜਨਮ ਉਤਾਰਿਆ, ਕਹਿੰਦਾ ਮੇਰੇ ਘਰ ਤੁਸੀਂ ਪੁੱਤਰ ਹੋ ਗਏ ਜਨਮ। ਉਹ ਕਹਿੰਦਾ ਮੈਂ ਪੁੱਤਰ ਹੋ ਗਏ ਜਮਨਾ ਜਾਂ ਹੋਰ ਸੀ, ਜਿੰਨੀ ਕੁ ਉਹਨੂੰ ਗਿਆਨ ਸੀਗਾ। ਅਖੇ ਦੇਖੋ ਜੀ ਇਹ ਆਪਣੇ ਦੂਸਰੇ ਈਸ਼ਵਰ ਨੂੰ ਮੰਨਦੇ ਨੇ, ਵਿਸ਼ਨੂੰ ਭਗਵਾਨ ਜੀ ਹੋਏ ਹੈ, ਮਹਾਂਦੇਵ ਜੀ ਹੋਏ ਹੈ ਉਹਨਾਂ ਨੇ ਵੀ। ਅੱਛਾ ਕਹਿੰਦੇ ਚੰਗਾ ਮੈਂ ਤਾਂ ਇਹੀ। ਕਹਿੰਦੇ ਨਹੀਂ ਹੋਰ ਕੁਛ ਗੱਲ ਆ। ਕਹਿੰਦੇ ਤੇਰੇ 'ਤੇ ਹੋਊਗਾ ਤਾਂ ਐਸਾ ਹੀ, ਪਰ ਤੇਰੇ 'ਤੇ ਮੋਹ ਦਾ ਪੜਦਾ ਪਿਆ ਰਹੂਗਾ, ਤੈਨੂੰ ਨਹੀਂ ਪਤਾ ਲੱਗੂਗਾ ਵੀ ਮੇਰਾ ਮੁੰਡਾ ਹੈ ਮੇਰਾ ਪੁੱਤ ਹੈ। ਅਤੇ ਇਹ ਫਿਰ ਦੇਖ ਲਓ ਉਹਨੂੰ ਨਹੀਂ ਪਤਾ ਰਿਹਾ ਇਸ ਗੱਲ ਦਾ। ਬਾਬੇ ਕਾਲੂ ਨੇ ਤਾਂ ਮਾਤਾ ਪ੍ਰਸ਼ਾਦੇ ਬਣਾ ਰਹੀ ਹੈ, ਸ਼ਾਮ ਦਾ ਵਕਤ ਹੈ, ਅਤੇ ਜਿਹੜੀ ਕੋਈ ਸੇਵਾਦਾਰਨੀ ਹੈ ਗੁਰੂ ਨਾਨਕ ਸਾਹਿਬ ਜੀ ਪਏ ਹੈ ਆਰਾਮ ਕਰ ਰਹੇ ਹੈ, ਜਾਂ ਕਿਸੇ ਆਰਾਮ ਤਾਂ ਉਹਨਾਂ ਦਾ ਹਰ ਵੇਲੇ ਹੀ ਸਹਾਇਤਾ ਕਰਦੇ ਨੇ, ਚਾਹੇ ਪਏ ਹੋਣ ਚਾਹੇ ਖੜ੍ਹੇ ਹੋਣ। ਅਤੇ ਉੱਤੇ ਚਾਦਰਾ ਲਿਆ ਹੋਇਆ ਹੈ, ਪਰ ਇੱਕ ਚਰਨ ਨੰਗਾ ਹੈ। ਇਹ ਜਿਹੜੀ ਦਾਸੀ ਸੀ ਇਹਦੇ ਮਨ ਦੇ ਵਿੱਚ ਹੋਇਆ ਵੀ ਕੋਈ ਉਹਦਾ ਪਿਛਲਾ ਭਾਗ ਜਗਣਾ ਸੀ, ਵੀ ਮੈਂ ਸਤਿਗੁਰਾਂ ਨੂੰ ਜਗਾਵਾਂ ਹੱਥ ਲਾ ਕੇ ਚਰਨਾਂ ਨੂੰ ਨਾ। ਉਹਨੂੰ ਕਿਹਾ ਵੀ ਐਸੇ ਸੁੰਦਰ ਚਰਨ ਹੈ, ਸਾਰੇ ਉਪਮਾ ਕਰਦੇ ਆ, ਉਹ ਵਾਹਿਗੁਰੂ ਦੀ ਪ੍ਰੇਰਨਾ ਹੋ ਗਈ, ਉਹਨੂੰ ਜ਼ਬਾਨ ਲਾ ਕੇ ਚਟਿਆ, ਜ਼ਬਾਨ ਲਾ ਕੇ ਚਟਿਆ, ਐਸੇ ਆਨੰਦ ਦੇ ਵਿੱਚ ਮਗਨ ਹੋ ਗਈ। ਸਰੀਰ ਦੀ ਵੀ ਉਦੋਂ ਕੋਈ ਐਸੀ ਜਿਵੇਂ ਬਹੁਤਾ ਹੀ ਕਿਸੇ ਦਾ ਅਮਲ ਖਾਧਾ ਹੋਵੇ ਅਤੇ ਮਸਾਂ ਮਸਾਂ ਹੀ ਬੋਲੇ ਅਤੇ ਉਹ ਆਨੰਦ ਦੇ ਵਿੱਚ ਹੀ ਬੋਲਿਆ। ਅਤੇ ਦੂਸਰੀ ਗਿਆਤ ਵੀ ਹੋ ਗਈ ਉਹਨੂੰ, ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਪਏ ਵੀ ਸਹਾਇਤਾ ਕਰ ਰਹੇ ਨੇ। ਅਤੇ ਮਾਤਾ ਕਹਿੰਦੀ ਤੈਨੂੰ ਕਿਹਾ ਸੀ ਬੁਲਾ ਲਿਆ ਅਖੇ, ਤੂੰ ਬੁਲਾਇਆ ਨਹੀਂ ਅਖੇ। ਮੈਂ ਤਾਂ ਇਸ ਤਰ੍ਹਾਂ ਉਹਦਾ ਆਖੇ ਕਿਸੇ ਦਾ ਜਹਾਜ਼ ਪਾਰ ਕਰੀ ਜਾਂਦੇ, ਤੂੰ ਕਹਿ ਨਹੀਂ ਅਖੇ ਬੁਲਾ ਲਿਆ। ਮੈਂ ਵੀ ਕਮਲੀ ਹੈ, ਇਹ ਬੁੱਧੀ ਠੀਕ ਨਹੀਂ ਇਹਦੀ ਟਿਕਾਣੇ ਇਹ। ਉਹਨੂੰ ਫਿਰ ਗਿਆ ਉਹਨੂੰ ਐਡੀ ਸੁਣੀ ਮਾਤਾ ਆਪ ਗਈ ਅਤੇ ਆ ਕੇ ਕਹਿੰਦੇ ਤੁਸੀਂ ਇਸ ਤਰ੍ਹਾਂ ਰਹਿੰਦੇ ਹੋ ਆਪਣੇ ਸਰੂਪ ਦੀ ਦਸ਼ਾ ਸਰੀਰ ਦੀ ਦਸ਼ਾ ਦੇ ਵਿੱਚ ਹੀ, ਅਤੇ ਇਹ ਇਸ ਤਰ੍ਹਾਂ ਦੀ ਕਮਲੀ ਜੀ ਗੱਲ ਕਰਦੀ ਹੈ। ਮਹਾਰਾਜ ਨੇ ਕਿਹਾ ਵੀ ਇਹਨੂੰ ਪਤਾ ਲੱਗ ਗਿਆ ਚਰਨਾਂ ਦੀ ਸ਼ੋਭ ਪ੍ਰਾਪਤ ਹੋ ਗਈ, ਇਸ ਕਰਕੇ ਇਹਨੂੰ ਸੰਸਾਰ ਦੀ ਵੀ ਵਿਆਸ ਹੋ ਗਈ। ਮਹਾਰਾਜ ਕਹਿੰਦੇ ਇਹ ਕਮਲੀ ਰਮਲੀ ਦਾ ਕੀ ਮਾਂ ਕੀ ਗੱਲ ਕਰਦੀ ਹੈ, ਉਹ ਕਮਲਿਆਂ ਵਾਂਗੂ ਹੋ ਗਈ। ਉਹ ਕਹਿੰਦੇ ਉਹ ਸਰੂਪ ਦੀ ਤਾਂ ਗਿਆਤ ਰਹੀ, ਪਰ ਜਿਹੜੀਆਂ ਗੱਲਾਂ ਬਾਤਾਂ ਕਰਨੀਆਂ ਕਦੇ ਉੱਧਰ ਦੀ ਕਦੇ ਉੱਧਰ ਦੀ ਕਰਦੇ ਨੇ ਬਹੁਤੀ ਨਹੀਂ। ਇਸ ਤਰ੍ਹਾਂ ਚਰਨ ਕਮਲ ਸਿਉਂ ਪਿਆਰ, ਗੁਰੂ ਦੇ ਚਰਨਾਂ ਕਮਲਾਂ ਦੇ ਨਾਲ ਵੀ ਜਿਹਨਾਂ ਦਾ ਪਿਆਰ ਹੈ, ਅਤੇ ਜਿਹੜਾ ਸ਼ਬਦ ਹੈ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਹੈ, ਇਹ ਗੁਰਬਾਣੀ ਦੇ ਚਰਨ ਨੇ। ਚਰਨ ਕੀ ਹੁੰਦਾ? ਆਸਰਾ। ਗੁਰਬਾਣੀ ਨਾਮ ਸਭ ਆਸਰਾ ਰੂਪ ਹਨ, ਗਿਆਨ ਧਿਆਨ ਸਭ ਲੋਕ ਪ੍ਰਲੋਕ ਦੇ ਵਿੱਚ ਸਰੂਪ ਦੀ ਬਖਸ਼ਿਸ਼। ਚਰਨ ਕਮਲ ਸਿਉਂ ਪਿਆਰ, ਅਤੇ ਦੂਸਰੇ ਇਹ ਵੀ ਚਰਨ ਹੈ, ਹਿਰਦੇ ਚਰਨ ਸ਼ਬਦ ਸਤਿਗੁਰੂ। ਅਤੇ ਗਿਆਨਵਾਨਾਂ ਦੀ ਅਵਸਥਾ ਵਿੱਚ ਚਰਨ ਸਾਰਿਆਂ ਦਾ ਆਸਰਾ ਹੁੰਦੇ ਹੈ। ਪ੍ਰਭ ਜੀ ਤੂੰ ਮੇਰੇ ਪ੍ਰਾਣ ਅਧਾਰੇ ਹੈ, ਨਮਸਕਾਰ ਡੰਡੌਤ ਬੰਦਨਾ ਅਨਕ ਬਾਰ ਜੰਗ ਬਾਰੇ, ਸੁਖ ਦੁੱਖ ਇਸ ਮਨ ਕੀ ਬਿਰਥਾ ਤੁਰ ਹੀ ਆ ਗਏ ਸਾਰੇ। ਇਹ ਵੀ ਗੁਰਬਾਣੀ ਦੇ ਚਰਨ ਹਨ। ਸਾਵਣ ਸਿੰਘ ਚਰਨ ਕਮਲ ਸਿੰਘ ਪਿਆਰ, ਮਨ ਧਨ ਰੱਤਾ ਸੱਚ ਰੰਗ, ਜਿਹਨਾਂ ਦਾ ਮਨ ਵੀ ਅਤੇ ਤਨ ਸਥੂਲ ਸਰੀਰ ਵੀ ਰੱਤਾ ਰੰਗਿਆ ਗਿਆ ਸੱਚ ਰੰਗ ਸੱਚੇ ਦੇ ਆਨੰਦ ਵਿੱਚ ਲਿਵਲੀਨ ਹੋ ਗਿਆ। ਜਿਸ ਤਰ੍ਹਾਂ ਇਹਦੀ ਦਾਸੀ ਦਾ ਉਹ ਰੰਗਿਆ ਗਿਆ। ਪਰ ਜਿਸ ਤਰ੍ਹਾਂ ਰਾਏ ਬੁਲਾੜ ਦਾ ਰੰਗਿਆ ਗਿਆ, ਜਿਵੇਂ ਬੇਬੇ ਨਾਨਕੀ ਜੀ ਦਾ ਰੰਗਿਆ ਹੀ ਰਹਿੰਦਾ ਸੀ, ਅਤੇ ਗੁਰੂ ਨਾਨਕ ਸਾਹਿਬ ਜੀ ਦੇ ਐਸੇ ਬਚਨ ਸਨ ਕਿ ਫਿਰ ਜੀ ਤੁਹਾਡੇ ਦਰਸ਼ਨ ਕਿੱਥੇ ਹੋਣਗੇ, ਕੋਈ ਤੁਸੀਂ ਭਰਾ ਹੋ। ਕਹਿੰਦੇ ਬੀਬੀ ਜਿੱਥੇ ਵੀ ਤੂੰ ਯਾਦ ਕਰੇ ਉੱਥੇ ਹੀ ਆ ਜਾ। ਇੱਕ ਦਿਨ ਦੀ ਗੱਲ ਹੈ ਕਿ ਬੀਬੀ ਸ਼ਾਮ ਦਾ ਵਕਤ ਹੈ ਅਤੇ ਪ੍ਰਸ਼ਾਦੇ ਬਣਾ ਰਹੀ ਹੈ ਅਤੇ ਫੁੱਲ ਫੁੱਲ ਕੇ ਪ੍ਰਸ਼ਾਦੇ ਆਉਂਦੇ, ਕਹਿੰਦੇ ਮੇਰੇ ਵੀਰ ਜੀ ਇੱਥੇ ਹੋਣ ਨਾ ਤਾਂ ਉਹ ਸ਼ਕਨ ਫਿਰ ਮੇਰਾ ਚਿੱਤ ਪ੍ਰਸੰਨ। ਗੁਰੂ ਨਾਨਕ ਸਾਹਿਬ ਜੀ ਉਹ ਮੱਕੇ ਮਦੀਨੇ ਦੇ ਵਿੱਚ ਉਹਨਾਂ ਜੀਵਾਂ ਦੇ ਉਧਾਰ ਵਾਸਤੇ ਇਸ ਲਈ ਗਿਆਨ ਧਿਆਨ ਦੇ ਵਿਚਾਰ ਦੱਸ ਰਹੇ ਸਨ ਕਿ ਇਉਂ ਕਰੋ, ਸ਼ੁਭ ਗੁਣ ਧਾਰੋ, ਭਗਤੀ ਕਰੋ, ਕਿਸੇ ਨਾਲ ਈਰਖਾ ਨਾ ਕਰੋ। ਅਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਮਰਦਾਨਿਆਂ ਬੇਬੇ ਜੀ ਦਾ ਨਾ ਸਾਡਾ ਬਚਨ ਹੈ ਕਿ ਜਦੋਂ ਯਾਦ ਕਰੇ ਉਹਦੇ ਕਿਤੇ ਹੀ ਹੋਈ। ਦੇਖੋ ਇੰਨੀ ਭਗਤੀ ਸੀ, ਭਗਤੀ ਦਾ ਹੀ ਸਰੂਪ ਸੀ ਗੁਰੂ ਨਾਨਕ ਸਾਹਿਬ, ਪਰਮੇਸ਼ਰ ਸਰੂਪ ਸੀ ਅਤੇ ਮਾਤਾ ਪਿਤਾ 'ਤੇ ਜਿਹੜਾ ਪਰਦਾ ਪਾਇਆ ਸੀ। ਅਤੇ ਜੀ ਫਿਰ ਜਿਵੇਂ ਸ਼ਬਦ ਪੜ, ਸ਼ਬਦ ਪੜ੍ਹਿਆ ਜਿਸ ਵੇਲੇ ਭੋਗ ਪਾਇਆ, ਨਮਸਕਾਰ ਕੀਤੀ ਤਾਂ ਇੱਥੇ ਸੁਲਤਾਨਪੁਰ ਆ ਗਏ ਖੜ੍ਹੇ ਹੈ ਅਤੇ ਆ ਗਏ ਅਤੇ ਆ ਕੇ ਅਤੇ ਦਰਵਾਜ਼ੇ 'ਚ ਉਹ ਜਿਹੜੀ ਆਪਣੇ ਬੀਬੀ ਨਾਨਕੀ ਜੀ ਦੀ ਸੇਵਾ ਕਰਨ ਵਾਲੀ ਇੱਧਰ ਸੀ, ਉਹ ਕਹਿੰਦੀ ਠਾਕੁਰ ਜੀ ਆ ਗਏ। ਉਹ ਠਾਕੁਰ ਕਹਿੰਦੇ ਠਾਕੁਰ ਜੀ ਆ ਗਏ, ਠਾਕੁਰ ਜੀ ਅਤੇ ਆ ਗਏ ਦਰਵਾਜ਼ੇ 'ਚ ਆ ਗਏ ਜਾਂ ਹੋਰ ਚੀਜ਼ ਹੈ। ਅਤੇ ਬੇਬੇ ਜੀ ਪੁੱਛਣ ਲੱਗੇ ਆਪਣੇ ਕਿਤੇ ਨੇੜੇ ਹੀ ਹੋ ਗਏ ਇਹ ਮਰਦਾਨੇ। ਮਰਦਾਨਾ ਕਹਿਣ ਲੱਗਾ ਨਹੀਂ ਨਹੀਂ, ਗੁਰੂ ਨਾਨਕ ਸਾਹਿਬ ਨੇ ਰੋਕ ਦਿੱਤਾ, ਵੇਖੀ ਦੱਸੀ ਨਾ, ਦੱਸਣਾ ਨਹੀਂ ਹੈ। ਚਲੋ ਜੀ ਪ੍ਰਸ਼ਾਦਾ ਤਿਆਰ ਹੋਇਆ, ਸ਼ੱਕ ਹੈ ਜਾਂ ਹੋਰ ਚੀਜ਼ ਹੈ ਕਿ ਤੁਹਾਡਾ ਫੁਰਨਾ ਸੀਗਾ ਅਤੇ ਹੁਣ ਅਸੀਂ ਜਾਂਦੇ ਹਾਂ ਬੇਬੇ। ਸਾਨੂੰ ਬਹੁਤ ਜਗ੍ਹਾ ਦੇ ਵਿੱਚ ਕਾਰਜ ਹਨ, ਜਿਸ ਤਰ੍ਹਾਂ ਤੁਹਾਡਾ ਪ੍ਰੇਮ ਹੈ ਇਸ ਤਰ੍ਹਾਂ। ਕਹਿੰਦੇ ਨਹੀਂ ਜੀ, ਹੁਣ ਇੱਕ ਰਾਤ ਤਾਂ ਤੁਸੀਂ ਰਹੋ, ਸਵੇਰੇ ਚਲੇ ਜਾਇਓ। ਮਹਾਰਾਜ ਕਹਿੰਦੇ ਨਹੀਂ ਜਾਂ ਹੋਰ। ਉਹ ਫਿਰ ਬੇਬੇ ਜੀ ਨੇ ਕਿਹਾ ਵੀ ਰਹੋ, ਜ਼ਰੂਰ ਰਹੋ। ਅਤੇ ਦੇਵਤੀ ਜੀ ਮਰਦਾਨੇ ਨੇ ਕਿਹਾ ਤਾਂ ਮਹਾਰਾਜ ਬੇਬੇ ਕਹਿੰਦੀ ਹੈ ਰਾਤ ਰਹਿ ਪਾਓ, ਮੰਨ ਲਓ ਗੱਲ, ਇਹਦੀ ਭਗਤੀ ਦੇ ਸਦਕੇ ਐਡੀ ਦਿਨੋਂ ਆਏ ਹੋ। ਫਿਰ ਉਹ ਕਹਿੰਦੇ ਰਹਿ ਪਏ, ਸਵੇਰੇ ਉੱਠੇ, ਕਹਿੰਦੇ ਹੁਣ ਚੱਲਦੇ ਹਾਂ। ਬਸ ਉੱਥੋਂ ਹੀ ਫਿਰ ਜਿੱਥੋਂ ਗਏ ਸੀ ਉਹ ਆਸਾਮ ਦੇਸ਼ ਦੇ ਵਿੱਚੋਂ ਗਏ ਸੀ ਅਤੇ ਉੱਥੇ ਆ ਗਏ। ਇਹ ਆਉਣਾ ਜਾਣਾ ਉਹਨਾਂ ਦਾ ਕਿਸ ਤਰ੍ਹਾਂ ਸੀ, ਉਹਨਾਂ ਦੇ ਸੰਕਲਪ ਹੀ ਸੀ ਪੁਰਨੇ ਨਾਲ ਹੀ, ਜਿੱਥੇ ਮਰਜ਼ੀ ਲੱਖ ਪਤਾਲ ਆਕਾਸ਼ ਲੱਖ ਅੱਖ ਪੁਰਬ ਵਿੱਚ ਸਭ ਦਿਖਲਾਈ, ਕੌਣ ਦਿਖਾ ਸਕਦਾ ਹੈ। ਜੋ ਚਰਨ ਕਮਲ ਸਿੰਘ ਪਿਆਰ ਮੰਤਨ ਰੱਤਾ ਸੱਚ ਰੰਗ, ਪਰ ਸੱਚਾ ਪ੍ਰੇਮ ਹੋਵੇ ਉਹਦੇ 'ਚ ਰੰਗਿਆ ਹੋਵੇ ਪ੍ਰੇਮ ਵਿੱਚ। ਮੰਤਨ ਰੱਤਾ ਸੱਚ ਰੰਗ, ਇੱਕੋ ਨਾਮ ਆਧਾਰ, ਇੱਕ ਨਾਮ ਦੀ ਹੀ ਲੋਕ ਪ੍ਰਲੋਕ ਦੇ ਵਿੱਚ ਓਟ ਆਸਰਾ ਸਭ ਧਾਰਨ ਕੀਤੀ ਹੋਈ ਹੋਵੇ। ਚਲੋ ਜੀ,
ਵਿਖਿਆ ਰੰਗ ਕੂੜਾ ਬਿਆ ਦਿਸਣ ਸਭੇ ਸ਼ਾਰ,
ਆਧਾਰ ਦਾ ਕੀ ਉਹਦਾ ਸ੍ਰੇਸ਼ਟ ਸਫਲ ਸੁਖੈਨ ਵਿਚਾਰ ਹੈ। ਵਿਖਿਆ ਰੰਗ ਕੂੜਾ ਬਿਆ, ਵਿਸ਼ਿਆਂ ਦੇ ਜਿਹੜੇ ਰੰਗ ਹੈ, ਸ਼ਬਦ ਸਪਰਸ਼ ਰੂਪ ਰਸ ਗੰਧ, ਅਤੇ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਵਿਸ਼ਿਆ ਰੰਗ ਕੁੜਾਵਿਆ, ਸਭ ਉਹਨਾਂ ਨੂੰ ਝੂਠੇ ਲੱਗਣ। ਵਿਸ਼ਿਆ ਰੰਗ ਕੁੜਾਵਿਆ ਦਿਸਣ ਸਭੇ ਛਾਰ, ਜਿਵੇਂ ਛਾਰ ਮਿੱਟੀ ਹੁੰਦੀ ਹੈ, ਜਿਵੇਂ ਸਵਾਹ ਹੁੰਦੀ ਹੈ, ਇਸ ਤਰ੍ਹਾਂ ਜਿਵੇਂ ਵਿਹੋ ਹੁੰਦੀ ਹੈ ਅਤੇ ਸਵਾਹ ਪਾਉਣ ਵਾਲੀ ਹੁੰਦੀ ਹੈ ਕੋਈ ਚੀਜ਼ ਲਾਂਟਰਾਂ ਜਾਂ ਹੋਰ ਚੀਜ਼ ਹੈ, ਇਸ ਤਰ੍ਹਾਂ ਉਹਨਾਂ ਗੁਰਮੁਖਾਂ ਨੂੰ ਦਿਸਦੇ ਹਨ। ਜਿਵੇਂ ਸੰਗਲਾਬ ਦੀਪ ਦੇ ਵਿੱਚ ਉਹ ਸ਼ਿਵਨਾਮ ਰਾਜੇ ਨੇ ਗੁਰੂ ਨਾਨਕ ਸਾਹਿਬ ਜੀ ਪਰਖ ਵਾਸਤੇ ਪਦਮੀਆਂ ਭੇਜੀਆਂ ਅਤੇ ਹੋਰ ਸਾਰੇ ਫਸਦੇ ਰਹੇ, ਅਤੇ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਵੀ ਸ਼ਬਦ ਪੜ੍ਹ ਕੇ ਮੁਕਤ ਕਰਤਾ, ਉਸ ਆਨੰਦ ਵਿੱਚ ਕਰ ਦਿੱਤਾ ਕਿ ਸਮਾਧੀ ਲੱਗੀ ਫਿਰ ਉੱਠ ਕੇ ਗਈਆਂ। ਸ਼ਿਵਨਾਮ ਰਾਜਾ ਕਹਿੰਦੇ ਕਿਉਂ ਦੇਖਿਆ ਫਕੀਰ ਸਾਧੂ, ਕਹਿੰਦੇ ਸਾਧੂ ਕੀ ਕਹਿਣਾ, ਉਹ ਤਾਂ ਆਪ ਨਿਰੰਕਾਰ ਗੁਰੂ ਹੈ, ਜਿਹਨੂੰ ਉਡੀਕਦਾ ਸੀ ਉਹੀ ਹੈ ਉਹ। ਅਤੇ ਸਾਡੇ ਤਾਂ ਜਿਹੜੇ ਵਿਸ਼ਿਆਂ ਦੇ ਵਿੱਚ ਖਰਚਦੇ ਨੇ, ਜਿਹੜੇ ਕਿਸੇ ਤੋਂ ਛੱਡੇ ਨਹੀਂ ਜਾ ਸਕਦੇ, ਉਹ ਸ਼ਬਦ ਪੜ੍ਹ ਕੇ ਹੀ ਸਾਨੂੰ ਤਾਂ ਐਸੇ ਨੰਦ ਵਿੱਚ ਕਰ ਦਿੱਤਾ ਹੈ। ਦਿਸਣ ਸਭੇ ਛਾਰ, ਸਵਾਹ ਪਾਉਣ ਵਾਲੇ, ਲਾਉਂਟਾਂ ਪਾਉਣ ਵਾਲੇ ਵਿਸ਼ਟੇ ਵਾਂਗੂ, ਅਤੇ ਉਹ ਖੁਆਰ ਕਰਨ ਵਾਲੇ ਹੀ ਸਾਨੂੰ ਤਾਂ ਹੁਣ ਪ੍ਰਤੀਤ ਹੁੰਦੇ, ਐਸੇ ਨੰਦ ਵਿੱਚ ਹੋ ਗਏ ਹਾਂ। ਫਿਰ ਸ਼ਿਵਨਾ ਰਾਜਾ ਵੀ ਇਹਦੇ ਵੰਸ਼ ਹੋਰ ਵੈਰਾਗ ਵੀ ਉਹੀ ਨੇ। ਫਿਰ ਇਹਨ ਪਰਖ ਕੀਤੀ ਸੀ ਕਿ ਗੁਰੂ ਨਾਨਕ ਗੁਰੂ ਨਾਨਕ ਸਾਹਿਬ ਉੱਥੇ ਗੁਪਤ ਹੋ ਗਏ। ਫਿਰ ਬਹੁਤ ਵੈਰਾਗ ਦੇ ਵਿੱਚ ਰੋਵੇ, ਅਤੇ ਇੱਧਰ ਉੱਧਰ ਫਿਰੇ, ਦਰੱਖਤਾਂ ਨੂੰ ਪੁੱਛਦਾ ਫਿਰੇ। ਜਦੋਂ ਇਹ ਗੁੱਬੇ ਸੁਰਤ ਹੋ ਕੇ ਡਿੱਗ ਪਏ ਕਦੇ, ਫਿਰ ਗੁਰੂ ਨਾਨਕ ਸਾਹਿਬ ਪ੍ਰਗਟ ਹੋ ਗਏ। ਦਿਸਣ ਸਭੇ ਛਾਰ,
ਹਰ ਅੰਮ੍ਰਿਤ ਬੂੰਦ ਸੁਹਾਵਣੀ ਮੇਰ ਸਾਧੂ ਪੀਵਨ ਹਾਰ।
ਇਹ ਜਿਹੜੀ ਅੰਮ੍ਰਿਤ ਬੂੰਦ ਅੰਮ੍ਰਿਤ ਕਰਨ ਵਾਲੀ ਹੈ, ਇੱਥੇ ਅੰਮ੍ਰਿਤ ਬੂੰਦ ਦਾ ਪਹਿਲਾਂ ਵੀ ਆਇਆ ਵਰਖਾ ਦਾ, ਉਹ ਤਾਂ ਉਪਦੇਸ਼ ਰੂਪੀ ਜਲ ਹੈ। ਸਰ ਸਤਿਗੁਰੂ ਸਾਹਿਬ ਵਰਖਾ ਕਰ ਰਹੇ ਨੇ ਸਾਰੇ ਬਦਲ ਰੂਪ ਹੋ ਕੇ। ਇੱਕ ਵਿੱਚ ਅੰਮ੍ਰਿਤ ਬੂੰਦ ਵੀ ਹੁੰਦੀ ਹੈ, ਉਹ ਸਵੰਤੀ ਬੂੰਦ ਕਹਿੰਦੇ ਉਹਨੂੰ। ਉਹ ਸਵੰਤੀ ਬੂੰਦ ਕਹਿੰਦੇ ਜੇ ਉਹਦੇ 'ਚ ਗੁਮਨੇ, ਜੇ ਗਰੀਬ ਤੋਂ ਗਰੀਬ ਦੇ ਵੀ ਉਹ ਮਸਤਕ ਦੇ ਵਿੱਚ ਪੈ ਜਾਏ ਤਾਂ ਉਹ ਰਾਜਾ ਬਣਾ ਦਿੰਦੀ ਹੈ। ਪਪੀਹਾ ਉਸ ਬੂੰਦ ਨੂੰ ਹਰ ਵੇਲੇ ਤਰਸਦਾ ਰਹਿੰਦਾ, ਉਹਦੇ ਨਾਲ ਹੀ ਸ਼ਾਂਤੀ ਆਉਂਦੀ ਹੈ। ਸਾਡੇ ਉਹ ਰਾਜੇ ਰੁਜੇ ਤਾਂ ਹੋਰ ਕਿਸੇ ਪਾਸੇ ਰਹੇ ਜਾਂ ਹੋਰ, ਅਤੇ ਪਪੀਹਾ ਤਾਂ ਬੋਲਦਾ ਨਾ, ਉਹਦੇ ਗੱਲ ਤਾਂ ਪੈਂਦੀ, ਬਹੁਤ ਸੂਖਮ ਹੁੰਦੀ ਹੈ। ਅੰਮ੍ਰਿਤ ਬੂੰਦ ਸੁਹਾਵਣੀ, ਇਸ ਤਰ੍ਹਾਂ ਹੀ ਜਿਹੜੀ ਪਪੀਹੇ ਵਾਂਗ ਜਿਨ੍ਹਾਂ ਦੇ ਹਿਰਦੇ ਵਾਹਿਗੁਰੂ ਦਾ ਨਾਮ, ਸ਼ਰਧਾ, ਪ੍ਰੇਮ ਤਾਂ ਤੀਬਰ ਜਗਿਆਸਾ ਦੇ ਨਾਲ ਉਚਾਰਨ ਕਰਦੇ ਰਹਿੰਦੇ ਨੇ, ਅਤੇ ਉਹ ਅੰਮ੍ਰਿਤ ਬੂੰਦ ਸੁਹਾਵਣੀ ਉਹਨਾਂ ਨੂੰ ਅਭੇਦ ਨਿਸ਼ਚੇ ਰੂਪੀ ਜਿਹੜੀ ਬੂੰਦ ਹੈ ਉਹ ਪ੍ਰਾਪਤ ਹੋ ਜਾਂਦੀ ਮਹਾਂਵਾਕ ਦੇ ਵਿੱਚ ਅਰਥ ਸਰੂਪ ਕਰਕੇ।
ਮੇਰੇ ਸਾਧੂ ਪੀਵਣ ਹਾਰ,
ਪਰ ਇਹ ਜੀ ਪੀਤੀ ਕਿਵੇਂ ਜਾਵੇ, ਸਾਨੂੰ ਵੀ ਪ੍ਰਾਪਤ ਹੋਵੇ। ਕਹਿੰਦੇ ਭਾਈ ਜਿਹੜੀ ਗੁਰਮੁਖ ਸਾਧ ਸੰਗਤ ਹੈ, ਸਾਧ ਸੰਗਤ ਦੇ ਵਿੱਚ ਜਾਓ, ਉਸ ਦੇ ਵਿੱਚ ਸਭ ਪਤਾ ਲੱਗਦਾ ਹੈ ਵੀ ਕਿਵੇਂ ਪੀਦੀ ਹੈ। ਪਹਿਲਾਂ ਸਾਧ ਸੰਗਤ ਦੇ ਵਿੱਚ ਜਾਓ, ਉਹਨੂੰ ਪਿਉਂਦਾ ਕੌਣ ਹੈ, ਗੁਰੂ ਪਿਉਂਦੇ ਉਸ ਨਾਮ ਅੰਮ੍ਰਿਤ ਦੇ ਤਾਂ। ਮੇਰੇ ਨਾਮ ਮਨ ਰਾਮ ਅੰਮ੍ਰਿਤ ਪੀਓ, ਅਤੇ ਬਾਹਰ ਵੀ ਜਿਹੜੀ ਹੈ ਕਰਤੱਵ, ਉਹ ਅੰਮ੍ਰਿਤ ਜਲ ਦੇ ਵਿੱਚ ਪੰਜੇ ਬਾਣੀਆਂ ਪੜ੍ਹਦੇ ਨੇ, ਉਹ ਸਾਰਾ ਉਪਦੇਸ਼ ਅੰਮ੍ਰਿਤ ਬੂੰਦ ਸੁਹਾਵਣੀ ਮੇਰੇ ਸਾਧੂ, ਅਤੇ ਫਿਰ ਸਤਿਗੁਰੂ ਮਹਾਰਾਜ ਜੀ ਉਹਦੇ 'ਤੇ ਕਰਕੇ, ਉਹ ਸਤਿਗੁਰਾਂ ਦੇ ਨਾਲ ਮਿਲ ਕਰਕੇ ਅਭੇਦ ਨਿਸ਼ਚੇ ਗਿਆਨ ਰੂਪੀ ਸ਼ਾਂਤੀ ਬੂੰਦ ਪ੍ਰਾਪਤ ਹੁੰਦੀ ਹੈ।
ਬਾਣ ਤੇਣ ਪ੍ਰਭ ਸੰਗ ਮਾਉਣਿਆ, ਸਮਰੱਥ ਪੁਰਖ ਅਪਾਰ।
ਬਾਣ ਤੇਣ ਪ੍ਰਭ ਸੰਗ ਮਾਉਣਿਆ, ਬਾਣ ਤੇਣ
ਪ੍ਰਭ ਸੰਗ ਮਾਉਣਿਆ,
ਤੇ ਉਹ ਕਹਿੰਦੇ ਐਸੀ ਵਾਹਿਗੁਰੂ ਪਰਮੇਸ਼ਰ ਦੀ, ਇਹ ਹੋਰ ਨਾ ਸਮਝੋ ਪ੍ਰਭੂ ਹੀ ਹੈ ਉਹ, ਜਿਹੜਾ ਇੱਕ ਸਰੂਪ ਇੱਕ ਓਂਕਾਰ ਹੈ, ਏਕਤਾ ਹੋਈ ਹੈ, ਉਹ ਪ੍ਰਭੂ ਹੈ। ਬਣ ਤਿੰਨ ਉਹਦੇ ਨਾਲ ਹੀ ਸਾਰਾ ਪ੍ਰਫੁੱਲਿਤ ਹੋ ਰਿਹਾ ਹੈ। ਬਣ ਵੀ ਬਣ ਕਹਿੰਦੇ ਬਹੁਤ ਦਰੱਖਤਾਂ ਦੇ ਜੰਗਲ ਨੂੰ, ਬਣ ਤਿੰਨ ਕੱਖਾਂ ਨੂੰ, ਬਣ ਤਨ ਵੀ ਸਰੀਰ ਨੂੰ ਵੀ, ਇਸ ਤਰ੍ਹਾਂ ਹੀ ਇੰਦਰੀਏ ਵੀ, ਬਣ ਜਿਹੜੇ ਹੈ ਸਾਰੇ ਸੰਦਾਸ ਸਰੀਰ ਵੀ, ਉਸ ਵਾਹਿਗੁਰੂ ਦੀ ਸੱਤਾ ਦੇ ਨਾਲ ਹੀ ਇਹ ਪ੍ਰਫੁੱਲਿਤ ਹੋ ਰਹੇ ਨੇ। ਉਹੀ ਚੇਤਨ ਸਰੂਪ ਹੈ, ਉਹ ਆਨੰਦ ਸਰੂਪ ਦਾ ਵਰਣਨ ਕਰੀ ਜਾਂਦੇ, ਸਦਾ ਸੱਚ ਦਾ ਆਨੰਦ। ਇਹੀ ਵਿਸ਼ੇਸ਼ ਜਿਹੜੀ ਮੁਕਤ ਹੈ ਉਸਦਾ ਸਰੂਪ ਹੈ, ਸਦਾ ਸੱਚ ਦਾ ਆਨੰਦ ਸਤਰੰਗ ਪ੍ਰਣਾਸੀ, ਇਹ ਸਰਗੁਣ ਸਰੂਪ ਹੈ ਉਸ ਵਾਹਿਗੁਰੂ ਪਰਮੇਸ਼ਰ ਦਾ, ਉਹ ਵਿਕਾਰਾਂ ਤੋਂ ਸ਼ੁੱਧ ਕਰਦਾ ਹੈ। ਬਾਣ ਤਿੰਨ ਪ੍ਰਭ ਸੰਗ ਮੌਲਿਆ, ਸਭ ਪ੍ਰਫੁੱਲਿਤ ਹੋ ਰਿਹਾ ਹੈ।
ਸਮਰੱਥ ਪੁਰਖ ਅਪਾਰ,
ਉਹ ਸਰਵ ਸ਼ਕਤੀਵਾਨ ਹੈ ਵਾਹਿਗੁਰੂ ਪਰਮੇਸ਼ਰ, ਅਪਾਰ ਹੀ ਉਸਦੀ ਸ਼ਕਤੀ ਦਾ, ਉਹ ਕੋਈ ਕੋਟ ਇੰਦਰ ਇੰਦਰਾਨ ਸਾਹਿਸਾ ਗਾਨ ਗਣਜੈ, ਤਿਰ ਪਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬੰਤਰਨ ਕਹਿ ਤੈ ਸਰਵ ਨਾਮ ਕਥੇ ਕਮ, ਕਰਮ ਨਾਮ ਵਰਤ ਅਮਿਤੋਜ ਕਹਿਜੈ। कोट इंद्र इंद्रान सहे सहान गिने जाए। सम्राट पुरुष पारो सर्वशक्तिवान है।
हर बिरलू मन लोचदा कर्म मिलावन हार।
ऐसे जड़ी बदल दी बरखा हो रही है गुरु स्वरूप दे नाम अमर दे उसके नाल जिन्हें बुद्धिया की खड़ावट बच्च होंदिया है ओ हर मिलने नू जिस वाहिगुरु के हुक्म सारा सुनता है उन्हू मिलने वास्ते जोड़ा जिज्ञासु कहता है प्रेमी कहता भी मेरा भी महाराज मन चाहता है। सतगुरु साहब जी कहते भी कर्म मिलावन हार जो साध संगत गुरु की सिख्या कर्म करनू या कम करो ता होगा तान मान धन सब साम गुरु को हुक्म मनिए पाइए ये कम करो ते कर्म मिलावन हार फिर निष्कामता चाहिदी है। कम का अर्थ कम भी करो सेवा भी करो ते अपनी धर्म की किरत भी करो कर्म मिलावन हार। चलिए
जिन्नी सखिए प्रभ पाया हो दिन का सर बलिहार।
गुरमुख जड़ी है सिख है माई पाई है उन्होंने आपो विच ये नहीं भी वो गुरसिख या गुरमुख वो वड्डा बन के जिवें होर कई कई ऐसियां श्रेणियां साधुआं दी भी विच वो वड्डा बनदे गुरु बनदे चेला बनदे जिन्नी सखिए पढ़ दो
जिनी सखी है प्रभ पाया।
ये सखी है श्रद्धा वाले प्रेम भक्ति वाले गुरु जिन्हें सखी है प्रभ पाया।
सम्राथ पुरख अपार सम्राथ पुरख अपार
जिनी सखी है प्रभ पाया
हाँ तिनका सर बलिहार।
बुरे हो गए हाँ तिनका सर बलिहार उन्हें तो असी हों कुरबाने जाओ मेहरबाना हों कुरबाने जिन्होंने पाया उन्हें तो मन बाणी शरीर करके कुरबान जाते हैं।
नानक हर जीव आकार शब्द सुवारन हार।
ये सारी गुरु के उपदेश संगता है। शब्द भी शक्ति है नाम भी शक्ति है शब्द ब्रह्म भी शक्ति है। नानक हर जीव मैं आकर वाहिगुरु परमेश्वर तेरी कृपा तो बिना एक ओंकार सतनाम करता पुरुष निरपौ निर्वैर अकाल मूर्ति जिनि सपन गुर प्रसाद। नानक हर जी मैं कर वो शब्द की बख्शिश करो नाम की बख्शिश करो जेड़ा ये मन बुद्ध चित बिगड़े हुए ने काम क्रोध लोभ मोह अहंकार ने बिगाड़े हुए ने इन्हां नूं सवार दिंदा थोड़ा शब्द उपदेश जे अंदर बस जाए मनन दे विच आ जाए निदासन में आ जाए धारणा में आ जाए तो फिर साख्यार्ता स्वरूप आप वाहिगुरु परमेश्वर है। ये नाम दिया व्यवस्था दर्जे हैं सब सवार अनुहार वो उपदेश
सावन तिना सुहागनी जिन राम नाम उरहार।
ये सावन का महीना जिसके शौक होवे बरखा लार गुरु गर्मी पैनी सारे शौक होंदा है इवें काम क्रोध के जोड़े जिज्ञासु ने उन्होंने इच्छा होंगे कदों मिटने है कदों माड़े फुरने मिटन सावन तिना सुहागनी। ये सावन का महीना उन्होंने सफला है जिन्होंने गुरु के नाल मिल करके वाहिगुरु का सुहाग आनंद प्राप्त कर लिया। सावन तिना सुहागनी जिन राम नाम हुरहार जिन्हां दे हृदय दे विच या कंठ दे विच वाहिगुरु परमेश्वर दा नाम हार हमेशा पाईदा सुंदरता व्यास जी पातशाह वाहिगुरु दे नाम दा हार पोता हुआ है बाणी वसी हुई है जिन्हां दे हृदय दे विच। सो विचार करदे आ जो कोई त्रुटियां रह गईयां जां भुल्लां होईयां वश है वो आप संगत ने क्षमा करनी ते थोड़ी कृपा गुरु दा सदका इस सिद्धांत मनवाणी शरीर करके गल्लां ही ना रह जाण मेरे हृदय विच ही वसे ते सतगुरु अगे अरदास करिए सच्चे पातशाह जो ये सुनिया विचार ये साडे हृदय दे विच छाल विच तन वस्तु पियो सत्संतोख विचारो ये कृपा करके बसे।
ਨਾਨਕ ਹਰ ਜੀ ਮਾਇਆ ਕਰ ਸਬਦ ਸੁਵਾਰਨ ਹਾਰ ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ, ਮਹਾਰਾਜ ਜੋ ਕੁਛ ਇਹ ਵਿਚਾਰ ਸੁਣੀ ਹੈ ਇਹ ਸਾਡੇ ਮਨ ਵਿੱਚ ਕਿਰਪਾ ਕਰਕੇ ਵਸਾਓ ਅਤੇ ਆਪਣੇ ਚਰਨਾਂ ਦੇ ਨਾਲ ਜੋੜ ਲਓ।
ਤੂੰ ਠਾਕੁਰ ਤੂੰ